महाराज अपने खाते की जिहड़ी कमाई की ना बैठ के महाराज ने हेमकुंड साहब उहदे चों दे दिंदे ने, कहिंदे इहनूं दे दे भाई इहदा सारा लेखा साफ कर दे। लेखा कोई ना पुछे जां हर बख्शन दा। सतगुरु कहिंदे जद मैं बख्श लिया लेखा खत्म, चल सचखंड। सतगुरु जे चाहण तां सारिआं नूं सचखंड लिजा सकदे आ, पर महाराज विश्वास श्रद्धा देखदे अपनी किन्नियां दी छुट्टी नाल हो जांदी है। कल नूं इक अर्थ होर रहिंदा हले, कल नूं अपना गुरु नानक देव महाराज का ज्योति जोत समाउण दा दिहाड़ा, जपजी साहब का भोग कल नूं पवेगा। तो संगतां ने आपो अपनी श्रद्धा मुताबक प्रसाद जो भी वरताउणा लिया सकदे। अरदास बेनती करांगे महाराज जपजी साहब का फल बख्शिश करन, आपां नूं महात्म देण, जपजी साहब का पाठ करन दा बल बख्शिश करन। तो इस प्रकार गुरां दे चरणां विच अरदास बेनती करिए। नानक नाम चढ़दी कला तेरे भाणे सरबत का भला। महाराज संसार का भला करन, भावें सिख किते भी बैठा उस संसार का भला मंगदा। सतगुरु जी संसार का भला करन, अज दा अपना सिमरन संसार दे भले लई होवेगा। संसार दे विच वाहिगुरु कृपा करे सारे जीवां दा भला होवे, टिकाओ बनिया रहे, उस वास्ते सिमरन करांगे अज आपां। वाहे गुरु वाहे गुरु वाहे गुरु वाहे गुरु। गुरु नानक देव साहिब महाराज गुरता गद्दी बख्शिश करके गुरु अंगद देव महाराज ने आप सचखंड बयाना कर। वास्तव दे विच ये चीज कहण मात्र है कि सचखंड वैसे महाराज सर्वव्यापक हैं। गुरु नानक देव जी किते भी नहीं गए हैं, केवल सिर्फ देखण मात्र अपना स्वरूप अलोप ही किया है। ना तो किसी नूं मिले हैं ते ना ही किसी ने उन्हां दा संस्कार किया। इस करके गुरु नानक देव जी गुरु अंगद के हीए में गुरु ग्रंथ साहिब दे विच गुरु नानक देव जी की जोत विराजमान है। जपजी साहब गुरु नानक देव जी का अपना स्वरूप है, अखर अखर ते भरोसा करना। गुरता गद्दी ते जदों गुरु अंगद देव महाराज सच्चे पातशाह विराजमान होए तां सतगुरु महाराज ने सलोक आप भी उच्चारण किया माज राग की वार विच। उदों गुरसिखां ने बेनती की सी महाराज सतगुरु नानक देव जी कैसे हैं, उन्हां दा स्वरूप वास्तव दे विच कैसा है। तां महाराज गुरु अंगद देव जी अपने अंतरीव भाव विच कहण लगे, अपनी बहुत उच्ची श्रद्धा जिहड़ी उन्हां दी, क्योंकि महाराज ब्रह्म दृष्टि अनुसार गुरु नानक देव जी नूं उन्हां दी बाणी नूं तकदे ने। ब्रह्म बिरती जदों आ जांदी है उदों कुछ होर दशा हो जांदी है। जिवें बाबा गुरबख्श सिंह राम कुवैर दी ब्रह्म बिरती बन गई, उन्हां नूं संसार दा कोई नहीं पता, अपनी बिरती च लीन रहिंदे ने। जे खीर खवाई है तां क्यों खवाई है, ये खीर बड़ी स्वाद है क्यों खवाई, कहिंदे ख्या है पिंड दे विच। उहनां नूं तां इत्थे तक भी नहीं पता कि ख्या हुण हुंदा की, बिरती इन्नी उपर चली गई है, कहिंदे अच्छा ख्या ही हुंदे रहण। फिर ख्या होण लग पे, फिर ब्याह रचिया, फिर ब्याह होण लग पे, इहनूं कहिंदे ब्रह्म बिरती दा हो जाणा। तो कहण लगे महाराज ये जिहड़ा महाराज ने लिखे पवन गुरु बाणी पिता माता धरत महत, फिर ये गुरु नूं असीं पवन नूं गुरु मनना। महाराज गुरु अंगद देव जी कहिंदे सलोक उचारण करके कहिंदे वास्तव दे विच तां पवन गुरु, कहिंदे भाई जिहड़ी चेतन सत्ता है ना सारिआं दे विच, वो गुरु नानक देव जी की हुई है। गुरु नानक देव जी आप परमेश्वर ने, इस करके गुरु पवन गुरु नानक देव महाराज सच्चे पातशाही पवन नू सत्ता देण वाले ने, पवन रूप भी आप ही ने। यह तो सिर्फ परमेश्वर का एक इस करके संसार के अंदर बहाना बनाया होया भी जे वह कल्ला ही सारे काम कर लग जाए तो वह अत कथनी हो जाती। परमेश्वर ने पवन रूप बना लिया अपना, तो गुरु पाणी गुरु ही पिता, गुरु ही पाणी रूप ने, पिता रूप भी वह आप ही ने, माता रूप भी आप ही ने, धरती रूप भी आप ही ने। महत्त का अर्थ है मही तत्त, आकाश। जिहड़ा आकाश रूप भी सतगुरु महाराज, वह क्योंकि सत्ता उन्होंने अपनी दे के अपने स्वरूप नूं बदल के उन्हों एक नूं पवन बनाता, एक नूं अपने रूप विचों ही पाणी रूप बनाता, एक नूं अपने विचों ही पिता रूप बनाता। इस करके महाराज कहिंदे देखो सधारण बंदियां लई तां पवन गुरु पाणी पिता ही है। सधारण व्यक्ति तो देखता है ये मेरी मां है, ये पिता है, ये पुत्र है, ये मेरा अपना भरा है, उहदी निगाह तो ऐसी है। पर जिहड़े हुंदे ने ब्रह्म ज्ञानी वह कहिंदे ने सब गोबिंद है, सब गोबिंद है, गोबिंद बिन नहीं कोई, वह सारिआं च ब्रह्म नूं ही देखी जांदे ने। इसे तरह भाई जिहड़े लोग पवन देवते नूं मनदे ने, कोई पानी देवते नूं मनदा, कोई धरती नूं मत्था टेकदा कि धरती माता है, कोई सूरज नूं मत्था टेकदा दिवस नूं, कोई रात नूं चंद्रमा नूं मत्था टेकदा, वास्तव दे च उहनां लोकां च अग्ञान है भाई, ये अग्ञान है। वास्तव दे च तुसीं ये गल सारे जाने समझ लो कि पवन सत्ता कित्थों लैंदी है। जे अकाल पुरख की सत्ता पवन विच ना आवे तो पवन चल नहीं सकती, पानी कोई किरिया नहीं कर सकता, पानी तो जड़ रूप है। इस करके गुरु नानक देव सच्चे पातशाही मैनू तो सारे किते नजर आते हैं, जिवें संत बाबा सुंदर सिंह जी खालसा, पिंडर पिंड है मोगे लागे, उत्थों उन्हां दा जन्म होया, वो हौली हौली इतों भिंडर पिंड होण करके वो भिंडर वाले कह लग गए उन्होंने, फिर गाह भिंडर वाले, वैसे दमदमी टकसाल है। ये जिहड़े अंतरीव अर्थ ने इन्हों का जन्म बाबा सुंदर सिंह जी ने लिया, इन्हों प्रगट बाबा सुंदर सिंह जी ने किया, क्योंकि बाबा सुंदर सिंह जी बहुत उच्ची अवस्था के मालक सन। उन्होंने जो तपस्या की मुराले नगर विखे बाबा बिशन सिंह जी को, आप भी भगती बहुत करते, सेवा भी करते, जब बहुत सिमरन करते, जपजी साहब के बहुते पाठ करते, जो महापुरश व्डे उठ के आए कहें सुंदर सिंह ये किया होया, महाराज मैं की करा, क्योंकि सिर थले करके लत्त उपर करके दरखत के नाल लगे हुए हैं, कपाली आसन लाया। कहने ये की भाई, कहने महाराज मैं बहुत परेशान अज, कहने क्यों, कहने मैं मैनू सारे पासे गुरु नानक देव जी दिखी जाते हैं, तो मैं पैर किधर नू करा, मैनू तो समझ नहीं लगती, जे मैं इधर नू पैर करदा मैनू इधर दिखी जाते हैं, जे मैं किसी दरख्त वल नू करदा दरख्त विच दिखी जाते हैं, जे मैं आकाश वल नू करदा आकाश च दिखी जाते हैं, मैनू धरती विच दिखी जाते हैं। महापुरश कहने जपजी साहब के बहुते पाठ करके गुरु नानक देव जी तेरे प्रसन्न होए ने, ते तैनू दिव्य दृष्टि खुल गई, तैनू हुण कहने भाई वह तो पैरों में भी ने, वह तो रोमां में भी ने, वह तो सर्वव्यापक ने, किधर नू पैर करेंगा। कहने पवन विच भी वह ने, पानी विच भी वह ने, धरती विच भी गुरु नानक देव जी ने, सूरज विच भी उन्हां दी जोत है, चंद्रमा विच भी उन्हां दी जोत है, किधर नू पैर नहीं करेंगा, तेरे विच भी गुरु नानक देव जी बैठे ने। सो इस तरह कई अवस्था ही ऐसी बन जाती जिवें उन्हां दी अवस्था बनी सी आ जपजी साहब के जिन्ने अंतरीव अर्थ ने ना, ये सारे अर्थ संत बाबा सुंदर सिंह जी ने ही उच्चारण किए हुए हैं। ਉਹਨਾਂ ਨੇ ਅਨੁਭਵ ਬਿਰਤੀ ਦੁਆਰਾ ਇਹਨਾਂ ਅਰਥਾਂ ਨੂੰ ਬਹੁਤ ਉੱਚੀ ਅਵਸਥਾ ਵਿੱਚ ਜਾ ਕੇ ਲਿਖਵਾਇਆ ਸੀ। ਸਧਾਰਨ ਵਿਅਕਤੀ ਦੀ ਸਮਝ ਤੋਂ ਪਰੇ ਅਰਥ ਨੇ ਇਹ, ਪਰ ਫਿਰ ਵੀ ਆਹ ਦੇਖ ਲਓ ਸਲੋਕ ਦਾ ਵੈਸੇ ਤਾਂ ਆਮ ਆਪਾਂ ਇੱਕੋ ਹੀ ਅਰਥ ਜਾਣਦੇ ਹਾਂ, ਪਰ ਇਹਦਾ ਆਤਮਕ ਤੌਰ ਤੇ ਜਿਹੜਾ ਗਿਆਨ ਹੋਇਆ ਡੂੰਘਾਈ ਵਿੱਚ ਅਰਥ ਬਣਾਏ ਨੇ ਇਹ ਉਹਨਾਂ ਨੇ ਹੀ ਪ੍ਰਗਟ ਕੀਤੇ ਨੇ ਸਾਰੇ। ਸਾਨੂੰ ਤਾਂ ਇਹਦੇ ਵਿੱਚ ਬੜਾ ਆਨੰਦ ਆਉਂਦਾ ਜਦੋਂ ਸੁਣਦੇ ਹਾਂ, ਕਿਉਂ ਪਹਿਲਾਂ ਇਹਨਾਂ ਅਰਥਾਂ ਨੂੰ ਸੁਣਨ ਲਈ ਬਹੁਤ ਸਾਰੀਆਂ ਪੁਸਤਕਾਂ ਵੱਖਰੀਆਂ ਪੜ੍ਹਨੀਆਂ ਪੈਂਦੀਆਂ। ਇਹ ਹੁਣ ਜਿਵੇਂ ਇਉਂ ਕਹਿ ਲਓ ਵੀ PhD ਦੀ ਪੜ੍ਹਾਈ ਹੈ ਜਾਂ MA ਦੀ ਪੜ੍ਹਾਈ ਹੈ, MA ਦੀ ਕਿਤਾਬ ਪਹਿਲੀ ਕਲਾਸ ਦੇ ਬੱਚੇ ਅੱਗੇ ਸਿੱਧੀ ਨਹੀਂ ਰੱਖ ਦੇਈਦੀ, ਪਹਿਲਾਂ ਉਹ ਕਿੰਨੀਆਂ ਕਲਾਸਾਂ ਨੂੰ ਕ੍ਰੋਸ ਕਰਕੇ ਫੇਰ ਕਿਤੇ ਜਾ ਕੇ MA ਦੀ ਪੜ੍ਹਾਈ ਕਰਦਾ। ਇਸੇ ਪ੍ਰਕਾਰ ਇਹਨਾਂ ਅਰਥਾਂ ਨੂੰ ਸਮਝਣ ਲਈ ਪਹਿਲਾਂ ਕਿੰਨੀਆਂ ਪੁਸਤਕਾਂ ਸਾਨੂੰ ਹੋਰ ਪੜ੍ਹਨੀਆਂ ਪੈਂਦੀਆਂ ਹਨ, ਉਹਨਾਂ ਪੁਸਤਕਾਂ ਨੂੰ ਪੜ੍ਹ ਕੇ ਫੇਰ ਇਹਨਾਂ ਅਰਥਾਂ ਦਾ ਗਿਆਨ ਹੁੰਦਾ। ਪਰ ਇੱਥੇ ਬਹੁਤ ਹੀ ਸਧਾਰਨ ਅਰਥ ਜਿਹੜੇ ਨੇ, ਅਰਥ ਤਾਂ ਇਸ ਸਲੋਕ ਦੇ 8 ਨੇ ਪਰ ਕਰਨੇ ਆਪਾਂ ਸਿਰਫ 3 ਹੀ ਨੇ, ਕਿਉਂਕਿ ਜਿੰਨੇ ਕੁ ਜਾਣੇ ਸਮਝ ਸਕਦੇ ਹੋ ਉਨੇ ਕੀ ਅਰਥ ਕਰਨੇ, ਜ਼ਿਆਦਾ ਨਹੀਂ ਕਰਨੇ। ਜ਼ਿਆਦਾ ਤਾਂ ਜਿਹੜੇ ਥੋੜ੍ਹਾ ਜਿਹਾ ਬਹੁਤਾ ਵਿਦਾਂਤ ਜਾਣਦੇ ਨੇ ਉਹਨਾਂ ਨੂੰ ਬਹੁਤਾ ਸਮਝ ਲੱਗਦਾ ਫਿਰ, ਤਾਂ ਇਹ ਤਾਂ ਬਿਲਕੁਲ ਸਧਾਰਨ ਗੁਰਮਤ ਅਨੁਸਾਰ ਹੀ ਜਿੰਨੇ ਕੁ ਅਰਥ ਹੋ ਸਕਦੇ ਨੇ ਉਨੇ ਕੀ ਵਿਚਾਰ ਕਰਦੇ ਹਾਂ। ਸਾਰੇ ਪਾਸੇ ਗੁਰੂ ਪਵਨ ਮਹਾਰਾਜ ਕਹਿੰਦੇ, ਦੇਖੋ ਭਾਈ ਗੁਰੂ ਸਾਹਿਬ ਦਾ ਜਿਹੜਾ ਸਰੂਪ ਹੈ ਨਾ ਉਹ ਪਵਨ ਜੈਸਾ ਹੀ ਹੁੰਦਾ। ਇਹ ਸਾਰੀ ਬ੍ਰਹਮ ਗਿਆਨੀ ਦੀ ਅਸ਼ਟਪਦੀ ਵਿੱਚ ਮਹਾਰਾਜ ਨੇ ਇਹਦਾ ਖੁਲਾਸਾ ਕੀਤਾ ਹੋਇਆ ਹੈ ਕਿ ਜਿਵੇਂ ਬ੍ਰਹਮ ਗਿਆਨੀ ਹਵਾ ਦੀ ਤਰ੍ਹਾਂ ਨਿਰਲੇਪ ਹੁੰਦਾ, ਇਸੇ ਤਰ੍ਹਾਂ ਸਤਿਗੁਰੂ ਜੀ ਹਵਾ ਦੀ ਤਰ੍ਹਾਂ ਨਿਰਲੇਪ ਰਹਿੰਦੇ ਨੇ। ਜਿਵੇਂ ਹਵਾ ਸੀਤਲ ਚੱਲਦੀ ਹੈ, ਇਸੇ ਤਰ੍ਹਾਂ ਸਤਿਗੁਰੂ ਜੀ ਸੀਤਲਤਾ ਬਖਸ਼ਿਸ਼ ਕਰਦੇ ਨੇ ਗੁਰਸਿੱਖ ਨੂੰ। ਜਿਵੇਂ ਹਵਾ ਜਿਹੜੀ ਹੈ ਉਹ ਦੁਰਗੰਧੀ ਮੇਟ ਕੇ ਸੁਗੰਧੀ ਪੈਦਾ ਕਰਦੀ ਹੈ, ਸਤਿਗੁਰੂ ਜੀ ਵੀ ਇਸੇ ਤਰ੍ਹਾਂ ਹੀ ਸੁਗੰਧੀ ਪੈਦਾ ਕਰਦੇ ਨੇ। ਮਹਾਰਾਜ ਕਹਿੰਦੇ ਮੈਨੂੰ ਤਾਂ ਸਤਿਗੁਰੂ ਜੀ ਦੇ ਵਿੱਚ ਜਿਹੜਾ ਨਾ ਪਵਨ ਹੈ, ਪਵਨ ਵੀ ਸਤਿਗੁਰੂ ਹੀ ਲੱਗਦੇ ਨੇ ਕਿ ਪਵਨ ਰੂਪ ਵੀ ਆਪ ਹੀ ਹੋ ਕੇ ਬੈਠੇ ਨੇ ਉਹ, ਇਸ ਕਰਕੇ ਇਹ ਪਵਨ ਹੈ। ਜਿਵੇਂ ਪਵਨ ਹੁੰਦੀ ਹੈ ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਦਾ ਪ੍ਰਚਾਰ ਕਰਕੇ ਗੁਰਬਾਣੀ ਦੇ ਰਾਹੀਂ ਐਸਾ ਉਪਦੇਸ਼ ਕਰਦੇ ਨੇ ਕਿ ਸ਼ੀਤਲਤਾ ਦੀ ਬਖਸ਼ਿਸ਼ ਕਰਦੇ ਨੇ, ਠੰਡ ਪਾਉਂਦੇ ਨੇ ਗੁਰਸਿੱਖ ਨੂੰ। ਪਾਣੀ, ਸਤਿਗੁਰੂ ਜੀ ਪਾਣੀ ਰੂਪ ਨੇ, ਪਾਣੀ ਦੇ ਵਿੱਚ ਜਿਹੜੇ ਗੁਣ ਨੇ, ਪਾਣੀ ਵਿੱਚ ਹਉਮੈ ਨਹੀਂ, ਪਾਣੀ ਚੱਲੇ ਨਿਮਾਣ ਨੂੰ, ਪਾਣੀ ਹਮੇਸ਼ਾ ਨੀਵੇਂ ਪਾਸੇ ਨੂੰ ਜਾਂਦਾ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਾਣੀ ਦੀ ਤਰ੍ਹਾਂ ਨਿਰਮਾਣ ਨੂੰ ਹੀ ਚੱਲਦੇ ਨੇ ਸਦਾ, ਤੇ ਸਿੱਖ ਨੂੰ ਵੀ ਇਹੀ ਉਪਦੇਸ਼ ਕਰਦੇ ਨੇ ਕਿ ਪਾਣੀ ਵਾਂਗੂੰ ਨਿਰਮਾਣ ਦਾ ਰੱਖ ਆਪਣੇ ਅੰਦਰ। ਪਾਣੀ ਜਿਹੜਾ ਹੈ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲੱਗੇ ਜਲਾ, ਜਿਵੇਂ ਪਾਣੀ ਨੂੰ ਮੈਲ ਨਹੀਂ ਲੱਗਦੀ ਇਸੇ ਤਰ੍ਹਾਂ ਹੀ ਬ੍ਰਹਮ ਨੂੰ ਵੀ ਮੈਲ ਨਹੀਂ ਲੱਗਦੀ, ਬ੍ਰਹਮ ਵੀ ਨਿਰਲੇਪ ਹੈ। ਸੂਰਜ ਸਾਰਿਆਂ ਦੇ ਉੱਤੇ ਧੁੱਪ ਪਾਉਂਦਾ, ਗੰਦਗੀ ਉੱਤੇ ਵੀ ਧੁੱਪ ਪੈਂਦੀ ਹੈ, ਪਾਣੀ ਉੱਤੇ, ਧਰਤੀ ਉੱਤੇ, ਅੱਗ ਉੱਤੇ, ਪਰ ਸੂਰਜ ਨੂੰ ਤਾਂ ਕੋਈ ਅਸਰ ਨਹੀਂ ਪੈਂਦਾ, ਸੂਰਜ ਤਾਂ ਨਿਰਲੇਪ ਦਾ ਨਿਰਲੇਪ ਹੀ ਰਹਿ ਜਾਂਦਾ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਾਣੀ ਦੀ ਤਰ੍ਹਾਂ ਨਿਰਲੇਪ ਰਹਿੰਦੇ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਾਣੀ ਦੀ ਨਿਆਈ ਜਿੱਥੇ ਵੀ ਗਏ ਨੇ, ਜਿੱਥੇ ਵੀ ਗਏ ਨੇ, ਜੇ ਸੱਜਣ ਠੱਗ ਕੋਲ ਗਏ ਨੇ ਤਾਂ ਉਹਨੂੰ ਸ਼ੁੱਧ ਕਰ ਦਿੱਤਾ ਮਹਾਰਾਜ ਨੇ, ਤੇ ਨਿਰਲੇਪਤਾ ਰਹੀ ਪਾਣੀ ਵਾਂਗੂੰ। ਇਸੇ ਪ੍ਰਕਾਰ ਜਿੱਥੇ ਵੀ ਮਹਾਰਾਜ ਗਏ ਨੇ ਹਰ ਜਗ੍ਹਾ ਦੇ ਉੱਤੇ ਪਾਣੀ ਦੀ ਤਰ੍ਹਾਂ ਹੀ ਰਹੇ ਨੇ, ਨਿਰਲੇਪ ਹੀ ਰਹੇ ਨੇ। ਜਦੋਂ ਬਗਦਾਦ ਗਏ ਮਹਾਰਾਜ, ਉੱਥੋਂ ਦੇ ਪੀਰਾਂ ਨੇ ਬਹੁਤ ਵੱਡਾ ਇੱਕ ਬਰਤਨ ਲੈ ਕੇ, ਮਿੱਟੀ ਦਾ ਕਸੋਰਾ ਲੈ ਕੇ ਭਰ ਕੇ ਦੁੱਧ ਦਾ ਨੱਕੋ ਨੱਕ, ਇੰਨਾ ਦੁੱਧ ਦਾ ਭਰਿਆ ਵੀ ਜੇ ਮਾੜਾ ਜਿਹਾ ਹਿੱਲੇ ਤਾਂ ਦੁੱਧ ਡੁੱਲ ਜਾਵੇ ਉਹਦੇ ਚੋਂ, ਗੁਰੂ ਨਾਨਕ ਦੇਵ ਜੀ ਅੱਗੇ ਰੱਖ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਸਮਝ ਗਏ ਵੀ ਕਿਉਂ ਰੱਖਿਆ ਮੇਰੇ ਅੱਗੇ ਇਹ। ਉਹਨਾਂ ਨੇ ਇਸ਼ਾਰਾ ਕੀਤਾ ਵੀ ਬਗਦਾਦ ਤਾਂ ਪਹਿਲਾਂ ਹੀ ਪੀਰਾਂ ਦੇ ਨਾਲ ਭਰਿਆ ਪਿਆ, ਤੁਸੀਂ ਚਲੇ ਜਾਓ, ਦੁੱਧ ਦਾ ਇਸ ਕਰਕੇ ਕਟੋਰਾ ਭਰ ਕੇ ਰੱਖਿਆ। ਹੁਣ ਗੁਰੂ ਨਾਨਕ ਦੇਵ ਜੀ ਮੁਸਕਰਾਏ ਤੇ ਮੁਸਕਰਾ ਕੇ ਸਤਿਗੁਰੂ ਮਹਾਰਾਜ ਨੇ ਚਮੇਲੀ ਦੇ ਫੁੱਲ ਕੱਢੇ ਜੇਬ ਚੋਂ,
चमेली दे फुल कढ के सतगुरु जी ने उस कटोरे दे उपर पा ते दुध दे उत्ते सतगुरु महाराज सच्चे पातशाह कहण लगे बोले कुछ नहीं। फकीर फकर सारे पीर हसन लग पे। हुण किसे नूं समझ नहीं लगी वी कटोरा भर के रखिया इहदा की मतलब है, चमेली दे फुल पाए इहदा की मतलब है। भाई मरदाना कहण लगे महाराज मैनू तां कुछ समझ नहीं लगी, तुहाडी लीला इह की लीला तुहाडी के इह कटोरे दे विच तुसीं फुल पाते ने ते इह हसण लग पए। महाराज कहने इन्हां ने तां आपां नूं वापस जाण दा सुनेहा दिता सी वी इत्थे तां पहलां ही बड़े पीर पैगंबर बैठे ने, तुसीं वापस जाओ। कहिंदे असीं खुशबूदार चिट्टी चमेली उहदे विच पा दित्ती वी जिवें चमेली दा फुल पाउण नाल दुध डुल्लिया नहीं, उल्टा खुशबू फैल गई दुध विच। इसे तरह साढ़े आने नाल तुहानू कोई फर्क ना पवेगा, उल्टा भगती की खुशबू फैला देंगे। इत भाई मरदाना इहदा इह भाव है। इस करके सतगुरु महाराज सच्चे पातशाह तां पाणी दी तां निर्लेप ही रहिंदे ने, पिता फिर हर आपे माता आपे पिता। सतगुरु महाराज पिता रूप हन, जिवें पिता अपने बच्चे नूं समझाउंदा लाड़दा पालदा, साढ़े पिता जी हन गुरु नानक देव जी महाराज, गुरु ग्रंथ साहिब महाराज दसे स्वरूप साढ़े पिता रूप हन। जिवें पिता अपने बच्चे नूं हमेशा लाड़ लाउंदा समझाउंदा, जिवें पिता की सारी जायदाद पुत्र की हुंदी है, इस तरह गुरु ग्रंथ साहिब की सारी बाणी अपनी ये पिता की जायदाद है। दसवें पातशाह ने कहा सी मैं अज तक जिन्नी कमाई की है चार युग श्री हेमकुंड साहब से वो सारी मैं खालसे नूं देती है। इस प्रकार साढ़े पिता जी ने गुरु ग्रंथ साहिब महाराज का अमोलक खजाना जिहड़ा लिआंदा है सचखंड तो धुर की बाणी आई तिन सगली चिंत मिटाई, पिता जी ने यह गुरु ग्रंथ साहिब का स्वरूप भी आपां नूं सारियां नूं बख्शिश कर दिता, यह जायदाद भी अपने कोले है। ब्रह्म विद्या की दात भी पिता जी ने आपां नूं दित्ती है, आत्मक ज्ञान भी पिता जी ने आपां नूं ही दित्ता, अमृत की दात भी आपां नूं ही देती। भई पंज प्यारे इकट्ठे होके गुरु ग्रंथ साहिब के सामने अरदास करके पांच बाणियां पढ़ के जिथे मर्जी अमर संचार करो अधिकार देते सानू। पिता जी को जिन्नी जायदाद सी जिन्ना शक्ति सी जिन्ना सब कुछ सी, जब लग खालसा रह न्यारा तब लग तेज दियो मैं सारा, ये भी जायदाद आपां देती। पिता गुरु नानक देव जी ने, गुरु अंगद देव जी कहते मेरे पिता मेरे गुरु नानक देव जी मेरे पिता गुरु जी ने मेरे ते कृपा की। जे कहिंदे असीं भाई इन्ने साल सेवा कीती तां अपने सके पुत्रां नूं छड्ड के सानू सेवकां नूं अपने नालों वध मन के गुरता गद्दी रूप जायदाद पिता ने सानू दे दित्ती। महाराज कहिंदे पिता दी न्याई पालना कीती है साडी गुरु नानक देव जी ने, जिन्नी बाणी एकत्र कीती सी गुरु नानक देव जी ने जिन्ने भी शब्द लिखे सन गुरु अंगद देव महाराज नूं कहा सी जो सिद्धा ने आके कि जपजी साहब बारे जिक्र आया कहने माड़ा मंत्र तुहाडा किहड़ा जी, सिद्धा ने कहा भी परखी है तो सही भी जेडे अगे गुरता गद्दी दे मालक बनने ने इन्हां नूं परखीए। तो कहन लगे महाराज ये माड़ा मंत्र तुहाडा किहड़ा, तां गुरु अंगद देव ने गुरु नानक देव जी नूं पुछिया महाराज माड़ा मंत्र अपना किहड़ा है, कहने माला मंत्र नूं हले तरतीब विच लाउणा है। जपजी साहब की सारी तरतीब जे आपां कहीए कि भाई गुरदास जी तो गुरु ग्रंथ साहब का स्वरूप लिखवाया, भाई मनी सिंह तो दसवें पातशाह लिखवाया, तो यह जाणो भाई गुरु जपजी साहब का लिखारी कौन है, गुरु अंगद देव महाराज ने सारा जपजी साहब तरतीब विच गुरु अंगद देव जी तो लिखवाया गुरु नानक देव जी ने तरतीब दे विच महाराज सच्चे पातशाह लिख के जिन्हें भी शब्द सी गुरबाणी दे इकट्ठे किए सारे लिखवा के अपनी सारी बाणी गुरु नानक साहब ने लिखवा के वो अपनी जिहड़ियां पोथियां सी अपनी जिहड़ी जायदाद सी वो सारी गुरु अंगद देव जी नूं सौंप दित्ती। ये तुसीं अगे गुरु अमरदास जी नूं देनी है, उन्हां तों उन्हां दे ਆ ਕਰਕੇ ਇਸ ਪ੍ਰਕਾਰ ਦੋਹਤੇ ਦੋਹਿਤਾ ਬਾਣੀ ਕਾ ਬੋਹਿਥਾ ਗੁਰੂ ਅਰਜਨ ਦੇਵ ਜੀ ਪੰਜਵੇਂ ਰੂਪ ਵਿੱਚ ਲੈ ਕੇ ਜਾਣਗੇ ਤਾਂ ਇਹ ਸੰਪੂਰਨਤਾ ਹੋਵੇਗੀ। ਫਿਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰਚੇ ਜਾਣਗੇ। ਇਉਂ ਸਤਿਗੁਰੂ ਜੀ ਪਿਤਾ ਰੂਪ ਹਨ ਅਤੇ ਪਿਤਾ ਰੂਪ ਹੋਣ ਕਰਕੇ ਹੀ ਪਿਤਾ ਦਾ ਸਰੂਪ ਵੀ ਪੁੱਤਰ ਜੈਸਾ ਹੀ ਹੁੰਦਾ। ਜਿਵੇਂ ਬੜੀ ਸਾਲ ਪਹਿਲਾਂ ਬੜੀ ਪੁਰਾਣੀ ਗੱਲ ਹੈ, ਨਾਸਿਕ ਸ਼ਹਿਰ ਦੇ ਵਿੱਚ ਬਰਾੜੇ ਵਾਲੇ ਮਹਾਂਪੁਰਸ਼ਾਂ ਨੇ ਸਟੇਜ 'ਤੇ ਖੜ੍ਹੇ ਹੋ ਕੇ, ਹਿੰਦੂ ਮਤ ਦੇ ਸਾਰੇ ਮਹਾਤਮਾ ਇਕੱਠੇ ਹੋਏ ਸੀ, ਉਹਨਾਂ 'ਚ ਖੜ੍ਹੇ ਹੋ ਕੇ ਕਿਹਾ ਸੀ ਨਾ ਕਿ ਤੁਹਾਡੇ ਕੋਲ ਕਿਸੇ ਦੇ ਕੋਲ ਆਪਣੇ ਪਿਤਾ ਦਾ ਸਰੂਪ ਹੈ? ਸ਼ਿਵਜੀ ਵਾਲਿਆਂ ਕੋਲ ਸੱਪ, ਕਿਸੇ ਕੋਲ ਕੋਈ ਚੰਦਰਮਾ, ਕੋਈ ਜੂੜਾ ਸਿਰ 'ਤੇ? ਕਹਿੰਦੇ ਨਾ ਜੀ। ਵਿਸ਼ਨੂੰ ਵਾਲਿਆਂ ਨੂੰ ਕਹਿਣਗੇ ਤੁਹਾਡੇ ਕੋਲ ਵਿਸ਼ਨੂੰ ਸਰੂਪ ਹੈ? ਕਹਿੰਦੇ ਨਾ। ਕਹਿੰਦੇ ਦੇਖੋ, ਅਸਲ ਵਿੱਚ ਤਾਂ ਅਸੀਂ ਆਪਣੇ ਪਿਓ ਦੇ ਸਹੀ ਸਕੇ ਪੁੱਤਰ ਹਾਂ। ਜੇ ਆਹ ਫੋਟੋ ਦੇਖੋ, ਮੇਰੇ ਕੋਲ ਫੋਟੋ ਹੈ ਕਲਗੀਧਰ ਮਹਾਰਾਜ ਦੀ, ਇਹਨਾਂ ਦੇ ਸਿਰ 'ਤੇ ਦਸਤਾਰ ਹੈ, ਮੇਰੇ ਸਿਰ 'ਤੇ ਵੀ ਦਸਤਾਰ ਹੈ। ਇਹਨਾਂ ਦੇ ਜੇ ਦਾੜ ਆ ਤਾਂ ਮੇਰੇ ਵੀ ਦਾੜ ਆ, ਇਹਨਾਂ ਜੇ ਗਾਤਰਾ ਪਾਇਆ ਤਾਂ ਮੇਰੇ ਵੀ ਪਾਇਆ। ਇਸ ਕਰਕੇ ਜਿਹੜਾ ਸਰੂਪ ਗੁਰੂ ਨਾਨਕ ਦੇਵ ਜੀ ਦਾ ਹੈ ਉਹੀ ਸਰੂਪ ਗੁਰਸਿੱਖ ਨੂੰ ਦਿੱਤਾ ਮਹਾਰਾਜ ਨੇ। ਇਸ ਕਰਕੇ ਉਹ ਆਪਣੇ ਪਿਤਾ ਜੀ ਹਨ। ਤਾਂਹੀਓ ਤਾਂ ਸਿੱਖ ਭਾਵੇਂ ਕਰੋੜਾਂ 'ਚ ਖੜ੍ਹਾ ਹੋਵੇ ਆਪਾਂ ਪਛਾਣ ਲੈਂਦੇ ਹਾਂ। ਦੁਨੀਆਂ ਵਿੱਚ ਕਿਤੇ ਸਿੱਖ ਖੜ੍ਹ ਜੇ ਜਾ ਕੇ, ਹਰ ਇੱਕ ਬੰਦਾ ਕਹੂਗਾ ਉਹ ਗੁਰੂ ਨਾਨਕ ਦਾ ਸਿੱਖ ਖੜ੍ਹਾ, ਕਿਉਂਕਿ ਪਿਤਾ ਤੋਂ ਪੁੱਤਰ ਪਛਾਣਿਆ ਜਾਂਦਾ ਅਤੇ ਪੁੱਤਰ ਤੋਂ ਪਿਤਾ। ਮਾਤਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਮਾਤਾ ਰੂਪ ਹਨ। ਜਿਵੇਂ ਮਾਤਾ ਆਪਣੇ ਬੱਚੇ ਨੂੰ ਪਾਲਦੀ ਹੈ, ਇਸੇ ਪ੍ਰਕਾਰ ਗੁਰਦੇਵ ਮਾਤਾ, ਗੁਰਦੇਵ ਪਿਤਾ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਉਹ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ। ਮਹਾਰਾਜ ਗੁਰੂ ਅੰਗਦ ਦੇਵ ਜੀ ਦੀ ਬਿਰਤੀ ਹੈ ਇਹ, ਕਹਿੰਦੇ ਮੈਨੂੰ ਤਾਂ ਮੇਰੇ ਗੁਰਦੇਵ ਗੁਰੂ ਨਾਨਕ ਦੇਵ ਜੀ ਮਾਤਾ ਲੱਗਦੀ ਮੇਰੀ। ਇਹਨਾਂ ਨੇ ਮੈਨੂੰ ਬਚਪਨ ਤੋਂ ਲੈ ਕੇ ਜਦੋਂ ਦਾ ਮੈਂ ਇਹਨਾਂ ਦੇ ਕੋਲ ਆਇਆ ਨਾ, ਉਂਗਲ ਪਕੜ ਕੇ ਮੈਨੂੰ ਚਲਾਇਆ ਇਹਨਾਂ ਨੇ, ਅੰਮ੍ਰਿਤ ਵੇਲੇ ਇਹਨਾਂ ਨੇ ਉੱਠਣ ਲਾਇਆ, ਸਿਮਰਨ ਇਹਨਾਂ ਨੇ ਕਰਨ ਲਾਇਆ, ਮਾਤਾ ਦੀ ਤਰ੍ਹਾਂ ਮੇਰੀ ਪਾਲਣਾ ਕੀਤੀ। ਕਹਿੰਦੇ ਮਹਾਰਾਜ ਮਾਤਾ ਤਾਂ ਬੱਚੇ ਨੂੰ ਦੁੱਧ ਪਿਆਉਂਦੀ ਹੈ, ਕਹਿੰਦੇ ਇਹਨਾਂ ਨੇ ਮੈਨੂੰ ਜਿਹੜਾ ਨਾਮ ਰੂਪੀ ਦੁੱਧ ਬਖਸ਼ਿਸ਼ ਕੀਤਾ ਹੈ ਨਾ, ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵ। ਨਿਸ਼ਕਾਮ ਕਰਮਾਂ ਦਾ, ਗੁਰਬਾਣੀ ਦਾ ਨਾਮ ਰੂਪੀ ਦੁੱਧ ਬਖਸ਼ਿਸ਼ ਕੀਤਾ ਹੈ। ਮਾਂ ਨੇ ਮੈਨੂੰ ਪਿਆ ਪਿਆ ਕੇ ਗੁਰਬਾਣੀ ਰੂਪ ਅੰਮ੍ਰਿਤ ਦੁੱਧ ਵੱਡੇ ਕੀਤਾ। ਇਸ ਕਰਕੇ ਮੈਨੂੰ ਗੁਰੂ ਨਾਨਕ ਦੇਵ ਜੀ ਦੇ ਵਿੱਚ ਮਾਤਾ ਦੀ ਮਮਤਾ ਅਤੇ ਪਿਤਾ ਦਾ ਪਿਆਰ ਨਜ਼ਰ ਆਉਂਦਾ। ਧਰਤ, ਜਿਵੇਂ ਧਰਤੀ ਦੇ ਵਿੱਚ ਸ਼ੁਭ ਗੁਣ ਹੁੰਦੇ ਨੇ ਕਿਹੜੇ ਕਿਹੜੇ, ਧਰਤੀ ਨੂੰ ਕੋਈ ਪੱਟੀ ਜਾਂਦਾ, ਕੋਈ ਲਿਪੀ ਜਾਂਦਾ, ਕੋਈ ਖੋਦਾ, ਕੋਈ ਚੰਦਨ ਲੇਪ। ਬ੍ਰਹਮ ਗਿਆਨੀ ਦੀ ਵੀ ਇਹੀ ਅਵਸਥਾ, ਇਹੀ ਅਵਸਥਾ ਸਤਿਗੁਰੂ ਮਹਾਰਾਜ ਦੀ ਹੈ। ਕੋਈ ਸਤਿਗੁਰੂ ਨੂੰ ਕਿਵੇਂ ਬੋਲਿਆ, ਕਈ ਜਗ੍ਹਾ ਤਾਂ ਮਹਾਰਾਜ ਨੂੰ ਪਕੜ ਕੇ ਉਠਾਤਾ ਇੱਕ ਵਾਰੀ ਬੇਦੀਆਂ ਨੇ, ਕਹਿੰਦੇ ਤੂੰ ਸਾਡੀ ਬਦਨਾਮੀ ਕਰਦੇ ਹੋ, ਅੱਜ ਲੰਬੇ ਲੰਬੇ ਚੋਲੇ ਜੇ ਪਾ ਲਏ, ਫਿਰ ਵੀ ਨਹੀਂ ਕੁਛ ਕਿਹਾ, ਖਿਮਾ ਕਰਨ ਵਾਲੇ। ਸੋ ਠੱਗ ਜਿਹੜੇ ਸੀ ਉਹ ਮਾਰਨ ਤੁਰ ਪਏ, ਕੁਹਾੜੇ ਚੱਕਲੇ ਵੱਡੇ ਵੱਡੇ, ਸਤਿਗੁਰੂ ਨੇ ਤਾਂ ਉਹਨਾਂ ਨੂੰ ਵੀ ਬਖਸ਼ ਲਿਆ। ਮਹਾਰਾਜ ਨੇ ਕਿਹਨੂੰ ਨਹੀਂ ਬਖਸ਼ਿਆ? ਰਾਜੇ ਲਾਜਵਰਦ ਕੋਲ ਜਦ ਗਏ, ਰਾਜਾ ਲਾਜਵਰਦ ਦਾ ਇਹ ਕਾਨੂੰਨ ਸੀ, ਜੇ ਕੋਈ ਬਾਹਰੋਂ ਪਰਦੇਸੀ ਆ ਜਾਂਦਾ ਸੀ ਉਹਨੂੰ ਪਕੜ ਕੇ ਮੁਸਲਮਾਨ ਬਣਾ ਲੈਂਦਾ ਸੀ, ਫਿਰ ਛੱਡਦਾ ਸੀ। ਗੁਰੂ ਨਾਨਕ ਦੇਵ ਜੀ ਨੂੰ ਕਹਿੰਦਾ ਮੁਸਲਮਾਨ ਬਣਾਉਣਾ, ਤਾਂ ਉਸ ਵਕਤ ਮਹਾਰਾਜ ਕਹਿੰਦੇ ਮੈਂ ਤਾਂ ਬਣਨਾ ਨਹੀਂ, ਅਸੀਂ ਤਾਂ ਆਪਣੇ ਧਰਮ ਦੇ ਵਿੱਚ। ਆਪਣੇ ਨਾਲਦਿਆਂ ਨੂੰ, ਸਾਥੀਆਂ ਨੂੰ ਕਹਿਣ ਲੱਗਿਆ, ਸਿਪਾਹੀਆਂ ਨੂੰ, ਰਾਜਾ ਲਾਜਵਰਦ ਗੁਰੂ ਨਾਨਕ ਦੇਵ ਜੀ ਨੂੰ ਕਹਿੰਦਾ ਪੱਥਰ ਉੱਤੇ ਰੱਖ ਰੱਖ ਕੇ ਪੱਥਰ ਦੇ ਥੱਲੇ ਦੱਬ ਦਿਓ ਇਹਨਾਂ ਨੂੰ। ਜਿਉਂ ਪੱਥਰ ਰੱਖਣ ਲੱਗੇ ਜਦ ਸਾਰੇ ਰੱਖ ਹਟੇ, ਵੱਡਾ ਢੇਰ ਲੱਗ ਗਿਆ, ਗੁਰੂ ਨਾਨਕ ਦੇਵ ਜੀ ਪੱਥਰਾਂ ਦੇ ਉੱਪਰ ਬੈਠੇ ਨਜ਼ਰ ਆ ਗਏ ਸਾਰਿਆਂ ਨੂੰ। ਇਹ ਤਾਂ ਪੱਥਰਾਂ ਥੱਲੇ ਆਏ ਨਹੀਂ ਗੇ। ਕਹਿੰਦੇ ਇਹਨੂੰ ਪਾਣੀ 'ਚ ਡੁੱਬੋ। ਪਾਣੀ ਦੇ ਵਿੱਚ ਲੈ ਗਏ, ਕਿਸ਼ਤੀ ਵਿੱਚ ਕਾਰ ਲਿਜਾ ਕੇ ਮਹਾਰਾਜ ਨੂੰ ਪਾਣੀ ਵਿੱਚ ਡੋਬ ਦਿੱਤਾ। ਉਹ ਕਿਸ਼ਤੀ ਹਲੇ ਬਾਅਦ 'ਚ ਆਈ, ਮਹਾਰਾਜ ਕਿਨਾਰੇ 'ਤੇ ਪਹਿਲਾਂ ਹੀ ਬੈਠੇ। ਫਿਰ ਕਹਿੰਦੇ ਇਹਨਾਂ ਨੂੰ ਐਂ ਕਰੋ, ਲੱਕੜਾਂ ਦੇ 'ਚ ਉਠਾ ਕੇ ਚਾਰੇ ਪਾਸੇ ਲੱਕੜਾਂ ਲਾ ਕੇ ਅੱਗ ਲਾ ਦਿਓ। ਅੱਗ ਲਾਉਣ ਉਹ ਜਲੇ ਹੀ ਨਾ, ਮਾੜੀ ਜਿਹੀ ਜਲੇ ਫਿਰ ਬੰਦ ਹੋ ਜੇ। ਅਖੀਰ ਮਹਾਰਾਜ ਦੇ ਚਰਨੀ ਪੈ ਗਿਆ। ਮਹਾਰਾਜ ਧਰਤੀ ਦੀ ਨਿਆਈ ਨਿਰਲੇਪ ਨੇ, ਧਰਤੀ ਦੀ ਨਿਆਈ ਖਿਮਾਧਾਰੀ ਨੇ, ਕੋਈ ਕੁਛ ਵੀ ਕਰੀ ਜਾਵੇ, ਗੁਰੂ ਨਾਨਕ ਦੇਵ ਜੀ ਦਾ ਇੱਕ ਹੀ ਕਰਮ ਹੈ, ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ। ਮਹਾਰਾਜ ਤਾਂ ਸੱਜਣ ਠੱਗ ਵਰਗਾ ਚਾਹੁੰਦਾ ਸੀ ਜ਼ਹਿਰ ਦੇਣੀ, ਦੇਖ ਲਓ ਮਹਾਰਾਜ ਕਿੰਨੀ ਨਿਮਰਤਾ, ਨਹੀਂ ਤਾਂ ਆਪਾਂ ਨੂੰ ਕੋਈ ਜ਼ਹਿਰ ਦੇਣ ਨੂੰ ਫਿਰੇ ਤਾਂ ਆਪਾਂ ਉਹਨੂੰ ਮਾਰਨ ਨੂੰ ਫਿਰੀਏ। ਪਰ ਸੱਜਣ ਠੱਗ ਨੇ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ, ਮਾਰਨ ਦੀ ਕੋਸ਼ਿਸ਼ ਕੀਤੀ, ਰਾਜਾ ਲਾਜਵਰਧ ਨੇ ਕੋਸ਼ਿਸ਼ ਕੀਤੀ, ਪਤਾ ਨਹੀਂ ਗੁਰੂ ਨਾਨਕ ਦੇਵ ਜੀ ਨੂੰ ਕਿੰਨਿਆਂ ਨੇ ਕੋਸ਼ਿਸ਼ ਕੀਤੀ ਮਾਰਨ ਦੀ, ਪਰ ਧਰਤੀ ਦੀ ਤਰ੍ਹਾਂ ਖਿਮਾ ਹੀ ਰੱਖ ਕੇ ਚੱਲੇ ਨੇ ਮਹਾਰਾਜ। ਮਹਾਰਾਜ ਕਹਿੰਦੇ ਭਾਈ ਗੁਰਸਿੱਖੋ ਤੁਸੀਂ ਵੀ ਉਵੇਂ ਰੱਖਿਆ ਕਰੋ, ਧਰਤੀ ਦੀ ਤਰ੍ਹਾਂ ਖਿਮਾ ਰੱਖਿਆ ਕਰੋ। ਮਾਤਾ ਵਾਲਾ ਪਿਆਰ ਵੀ ਗੁਰਸਿੱਖ ਵਿੱਚ ਹੋਣਾ ਚਾਹੀਦਾ, ਇਸੇ ਪ੍ਰਕਾਰ ਪਿਤਾ ਵਾਲਾ ਵੀ ਗੁਣ ਹੋਣਾ ਚਾਹੀਦਾ। ਮਹੱਤ ਸੋ ਮਹਿ ਤੱਤ ਹੁੰਦਾ ਆਕਾਸ਼, ਜਿਹੜਾ ਆਕਾਸ਼ ਹੈ ਆਕਾਸ਼ ਦੀ ਨਿਆਈ ਨਿਰਖੋਭਤਾ। ਆਕਾਸ਼ ਵਿੱਚ ਹਨੇਰੀਆਂ ਚੱਲਦੀਆਂ, ਤੂਫਾਨ ਆਉਂਦੇ ਨੇ, ਆਕਾਸ਼ ਵਿੱਚ ਹੀ ਸਾਰਾ ਕੁਛ, ਪਰ ਆਕਾਸ਼ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ। ਇਸੇ ਪ੍ਰਕਾਰ ਜਿੰਨੇ ਮਰਜ਼ੀ ਮੋਹ ਦੇ ਬੱਦਲ ਚੜ੍ਹ ਕੇ ਆ ਜਾਣ, ਕੋਈ ਸੰਗਤ ਦੀ ਵਰਖਾ ਹੋ ਜਾਵੇ, ਜਿੰਨਾ ਮਰਜ਼ੀ ਵਿਸ਼ੇ ਵਿਕਾਰ ਆ ਜਾਣ, ਜਿੰਨਾ ਮਰਜ਼ੀ ਗੁਰੂ ਨਾਨਕ ਦੇਵ ਜੀ ਜਾਂ ਸੰਗਲਾ ਦੀਪ ਗਏ, ਉੱਥੋਂ ਦੇ ਰਾਜੇ ਨੇ ਮਹਾਰਾਜ ਕੋਲ ਬੇਸਵਾਵਾਂ ਘੱਲ ਦਿੱਤੀਆਂ ਸੀ ਕਿ ਮਹਾਰਾਜ ਨੂੰ ਵਿਕਾਰੀ ਕਰੋ, ਜਾ ਕੇ ਦੇਖੀਏ ਗੁਰੂ ਨਾਨਕ ਦੇਵ ਅਸਲੀ ਹੈ ਕਿ ਨਕਲੀ ਹੈ। ਜਦੋਂ ਆਈਆਂ 15-20 ਜਾਣੀਆਂ, ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਆਉਂਦਿਆਂ ਐਸੀ ਦ੍ਰਿਸ਼ਟੀ ਕੀਤੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ, ਬਸ ਐਸੀ ਦ੍ਰਿਸ਼ਟੀ ਕਰ ਦਿੱਤੀ, ਸਾਰਿਆਂ ਦੇ ਅੰਦਰੋਂ ਵਿਸ਼ੇ ਹੀ ਖਤਮ ਕਰ ਦਿੱਤੇ, ਉੱਥੇ ਹੀ ਬਿਠਾ ਦਿੱਤੀਆਂ। ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਇੱਥੇ ਬੈਠ ਜਾਓ ਬੱਚਾ, ਸਾਰੀ ਰਾਤ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰੋ। ਸਾਰੀ ਰਾਤ ਵਾਹਿਗੁਰੂ ਵਾਹਿਗੁਰੂ ਕਰਵਾਇਆ ਉਹਨਾਂ ਤੋਂ। ਸਵੇਰ ਨੂੰ ਰਾਜੇ ਨੂੰ ਪਤਾ ਲੱਗਿਆ ਕਿ ਇਹ ਗੁਰੂ ਨਾਨਕ ਦੇਵ ਜੀ ਅਸਲੀ ਨੇ। ਇਸ ਕਰਕੇ ਸਤਿਗੁਰੂ ਜੀ ਨਿਰਖੋਭ ਨੇ, ਕਿੰਨਾ ਮਰਜ਼ੀ ਉਹਨਾਂ ਨੂੰ ਕੋਈ ਕੁਛ ਬੋਲੀ ਜਾਂਦਾ, ਕਿੰਨਾ ਕੁਛ ਕਹੀ ਜਾਂਦਾ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਕਾਸ਼ ਦੀ ਨਿਆਈ ਕੋਈ ਅਸਰ ਹੀ ਨਹੀਂ ਪੈਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਜਿਵੇਂ ਆਕਾਸ਼ ਸਾਰਿਆਂ ਦੇ ਉੱਤੇ ਆਪਣੇ, ਆਪਾਂ ਜਿੰਨੀ ਦੁਨੀਆ ਹੈ, ਜਿੰਨੇ ਚੰਦਰਮਾ ਤਾਰੇ ਨੇ, ਆਕਾਸ਼ ਇਹਨਾਂ ਸਾਰਿਆਂ ਨਾਲੋਂ ਵੱਡਾ ਹੈ। ਇਸੇ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਦੇ ਉੱਪਰ ਨੇ ਆਪਣੇ, ਔਰ ਜਿਵੇਂ ਆਕਾਸ਼ ਦਾ ਹੱਥ ਹੈ ਮੰਨ ਲਓ, ਇਸੇ ਤਰ੍ਹਾਂ ਬ੍ਰਹਮ ਦਾ ਹੱਥ, ਗੁਰੂ ਨਾਨਕ ਦੇਵ ਜੀ ਦਾ ਹੱਥ ਹਮੇਸ਼ਾ ਆਪਣੇ ਉੱਤੇ ਹੈ। ਦਿਵਸ ਰਾਤ ਦੋਏ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਿਨ ਵਰਗੇ ਨੇ। ਮਹਾਰਾਜ ਕਹਿੰਦੇ ਮਿਹਨਤ ਇਉਂ ਨਜ਼ਰ ਆਉਂਦੇ ਨੇ ਜਿਵੇਂ ਗਿਆਨ ਦਾ ਸੂਰਜ। ਆਹ ਸੂਰਜ ਤਾਂ ਕਹਿੰਦੇ ਕੁਛ ਵੀ ਨਹੀਂ, ਗੁਰੂ ਨਾਨਕ ਦੇਵ ਜੀ ਸੂਰਜ ਦੀ ਨਿਆਈ ਚੜ੍ਹੇ ਹੋਏ ਨੇ। ਰਾਤ ਦੋਏ, ਗੁਰੂ ਨਾਨਕ ਦੇਵ ਜੀ ਮਹਾਰਾਜ ਦੋ ਰਾਤਾਂ ਦੀ ਤਰ੍ਹਾਂ ਹਨ। ਇੱਕ ਰਾਤ ਤੇ ਉਹ ਜਿਹੜੀ ਮੱਸਿਆ ਦੀ ਰਾਤ ਹੁੰਦੀ ਹੈ, ਕਹਿੰਦੇ ਮੱਸਿਆ ਦੀ ਰਾਤ ਜਿਹੜੀ ਹੈ ਇਹਦੇ ਵਿੱਚ ਬਿਲਕੁਲ ਚਾਰੇ ਪਾਸੇ ਘੁੱਪ, ਗਾੜਾ ਹਨੇਰਾ ਹੁੰਦਾ, ਕੁਛ ਨਜ਼ਰ ਨਹੀਂ ਆਉਂਦਾ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਸਿੱਖ ਦੇ ਅੰਦਰ ਇੱਕ ਤਾਂ ਮੱਸਿਆ ਦੀ ਰਾਤ ਚੜ੍ਹਾਉਂਦੇ ਨੇ ਜਿਹ 'ਚ ਨਿਰਵਿਕਲਪ ਸਮਾਧੀ ਹੁੰਦੀ ਹੈ, ਜਿਹਦੇ ਵਿੱਚ ਪਦਾਰਥ ਖਤਮ ਹੋ ਜਾਂਦੇ ਨੇ, ਪਦਾਰਥਾਂ ਭਾਵਨੀ ਅਵਸਥਾ ਦੇ ਦਿੰਦੇ ਨੇ, ਨਿਰਵਿਕਲਪ ਸਮਾਧੀ ਕਰ ਦਿੰਦੇ ਨੇ। ਦੂਸਰੀ ਰਾਤ ਪੂਰਨਮਾਸ਼ੀ ਦੀ ਹੈ ਜਿਹਦੇ 'ਚ ਚੰਦਰਮਾ ਚੜ੍ਹਦਾ, ਤਾਰੇ ਚੜ੍ਹਦੇ ਨੇ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਗੁਰਸਿੱਖ ਦੇ ਅੰਦਰ ਵੈਰਾਗ ਦਾ ਚੰਦਰਮਾ ਚੜ੍ਹਾ ਕੇ ਅਤੇ ਫਿਰ ਜਿਹੜੇ ਨੇ ਸ਼ੁਭ ਗੁਣਾਂ ਦੇ ਤਾਰੇ ਟਹਿਕਾ ਕੇ, ਇਹ ਜਿਹੜੀ ਬੁੱਧੀ ਹੈ ਇਹ ਬੁੱਧੀ ਰੂਪ ਕਵੀ ਨੂੰ ਖੜਾ ਦਿੰਦੇ ਨੇ, ਕਿਉਂਕਿ ਚੰਦਰਮਾ ਦੇ ਚੜ੍ਹਨ ਨਾਲ ਕਵੀਆਂ ਖਿੜਦੀਆਂ ਨੇ ਚਿੱਟੇ ਰੰਗ ਦੀਆਂ, ਪਾਣੀ ਦੇ ਵਿੱਚ ਜਿਵੇਂ ਕਮਲ ਦਾ ਫੁੱਲ ਖਿੜਦਾ ਦਿਨੇ, ਕਵੀਆਂ ਖਿੜਦੀਆਂ ਰਾਤ ਨੂੰ। ਗੁਰੂ ਨਾਨਕ ਦੇਵ ਜੀ ਆਪਣੇ ਗੁਰਸਿੱਖ ਦੇ ਹਿਰਦੇ ਦੇ ਅੰਦਰ ਚਿੱਟੇ ਰੰਗ ਦੀਆਂ ਕਵੀਆਂ ਜਿਹੜੀਆਂ, ਕੌਣ? ਬੁੱਧੀ। ਬੁੱਧੀ ਨੂੰ ਆਤਮ ਵਿਛੈਣੀ ਬਣਾ ਦਿੰਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਜਿਹੜਾ ਹਿਰਦੇ ਦੇ ਅੰਦਰ ਅਗਿਆਨ ਦਾ ਸੂਰਜ ਚੜ੍ਹਿਆ ਹੁੰਦਾ, ਅਗਿਆਨ ਦੇ ਸੂਰਜ ਕਰਕੇ ਰਾਗ ਦਵੈਖ ਦੀਆਂ ਕਿਰਨਾਂ ਜਿਹੜੀਆਂ ਪੈਂਦੀਆਂ ਨੇ, ਉਹਨਾਂ ਕਰਕੇ ਜਿਹੜੀ ਤ੍ਰਿਸ਼ਨਾ ਦੀ ਅੱਗ ਲੱਗਦੀ ਹੈ, ਉਹਦੇ ਕਰਕੇ ਜਿਹੜਾ ਪ੍ਰੇਮ ਸੁੱਕ ਜਾਂਦਾ ਅੰਦਰੋਂ, ਉਹ ਪ੍ਰੇਮ ਨੂੰ ਫੇਰ ਤੋਂ ਹਰਾ ਭਰਾ ਸਤਿਗੁਰੂ ਹੀ ਕਰਦੇ ਨੇ। ਅਗਿਆਨ ਦੇ ਸੂਰਜ ਨੂੰ ਮੇਟ ਕੇ ਅਤੇ ਗਿਆਨ ਦੇ ਚੰਦਰਮਾ ਨੂੰ ਚੜ੍ਹਾ ਕੇ ਸਤਿਗੁਰੂ ਮਹਾਰਾਜ ਗੁਰਸਿੱਖ ਦੇ ਅੰਦਰੋਂ ਰਾਗ ਦਵੈਸ਼ ਈਰਖਾ ਭਾਵਨਾ ਖਤਮ ਕਰਕੇ ਤ੍ਰਿਸ਼ਨਾ ਦੀ ਅੱਗ ਬੁਝਾ ਕੇ, ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਧਰੇ ਪ੍ਰਭ ਸਰਨਾਈ, ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰਸਿੱਖ ਦੀ ਪਾਲਣਾ ਕਰਦੇ ਨੇ ਦਾਈ ਦੀ ਤਰ੍ਹਾਂ। ਜਿਵੇਂ ਦਾਈ ਪਾਲਣਾ ਕਰਦੀ ਹੈ, ਸਤਿਗੁਰ ਸੱਚੇ ਪਾਤਸ਼ਾਹ ਹਰ ਵਕਤ ਗੁਰਸਿੱਖ ਦੇ ਉੱਤੇ ਖੜੇ ਰਹਿੰਦੇ ਨੇ ਪਹਿਰੇਦਾਰ। ਜਿਹੜੇ ਗੁਰਸਿੱਖ ਤੋਂ ਮਰਿਆਦਾ ਕਰਵਾਉਣੀ ਹੋਵੇ ਪੂਰੀ, ਦਾਈ ਦੀ ਨਿਆਈ ਉਹਦੀ ਪਾਲਣਾ ਕਰਦੇ ਨੇ, ਲੋਰੀਆਂ ਦਿੰਦੇ ਨੇ, ਉਹਨੂੰ ਬਾਣੀ ਸੁਣਾਉਂਦੇ ਨੇ, ਉਪਦੇਸ਼ ਕਰਦੇ ਨੇ, ਕਦੇ ਡੋਲਣ ਨਹੀਂ ਦਿੰਦੇ। ਜੇ ਡੋਲਦਾ ਗੁਰਸਿੱਖ ਤਾਂ ਉਹਦੇ ਮੂੰਹ 'ਚ ਪੰਗਤੀ ਆ ਜਾਂਦੀ ਆਪਣੇ ਆਪ। ਇਹ ਕਿਸੇ ਕਿਸੇ ਗੁਰਸਿੱਖ ਦੇ ਆਉਂਦੀ ਹੈ। ਜਦੋਂ ਕੋਈ ਫਿਕਰ ਕਰਨ ਲੱਗ ਜੇ ਤਾਂ ਮੂੰਹ ਵਿੱਚ ਇੱਕਦਮ ਕੋਈ ਪੰਗਤੀ ਆ ਜਾਂਦੀ ਹੈ। ਇਹ ਕਿਸੇ ਦੀ ਅਵਸਥਾ ਹੈ, ਜ਼ਿਆਦਾ ਦੀ ਨਹੀਂ ਬਣਦੀ। ਜਦੋਂ ਹੀ ਕੋਈ ਘਬਰਾਉਣ ਦੀ ਗੱਲ ਹੁੰਦੀ ਹੈ ਉਸੇ ਵਕਤ ਮੂੰਹ 'ਚ ਪੰਗਤੀ ਆ ਜਾਂਦੀ ਹੈ ਵੀ ਆਹ ਗੱਲ ਗੁਰਸਿੱਖ ਇਸ ਤਰ੍ਹਾਂ ਪਾਈ। ਗੁਰਬਾਣੀ ਸਤਿਗੁਰੂ ਪੰਗਤੀ ਰੂਪ ਹੋ ਕੇ ਸਿੱਖ ਦੇ ਨਾਲ ਹਰ ਵਕਤ ਰਹਿੰਦੇ ਨੇ। ਇਹ ਗੱਲ ਸਮਝਣ ਦੀ ਲੋੜ ਹੈ ਕਿ ਸਤਿਗੁਰੂ ਜੀ ਇਸ ਵਕਤ ਸ਼ਬਦ ਰੂਪ ਨੇ, ਸ਼ਬਦ ਰੂਪ ਹੋ ਕੇ ਸਾਡੇ ਨਾਲ ਹਰ ਵਕਤ ਵਿਚਰਦੇ ਰਹਿੰਦੇ ਨੇ। ਜਿਉਂ ਹੀ ਗੁਰਸਿੱਖ ਡੋਲਣ ਲੱਗਦਾ ਉਹਨੂੰ ਬਾਣੀ ਰਾਹੀਂ ਉਸੇ ਵਕਤ ਸੁਨੇਹਾ ਦੇ ਦਿੰਦੇ ਨੇ। ਦਾਇਆ, ਜਿਵੇਂ ਦਾਇਆ ਜਿਹੜਾ ਹੁੰਦਾ ਬਾਗਾਂ ਦੀ ਸੈਰ ਕਰਾਉਂਦਾ ਦਿਨੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਦਸਮ ਗ੍ਰੰਥ ਦੇ ਰਾਹੀਂ ਸੈਰ ਕਰਾਈ ਹੈ ਦੂਜੇ ਧਰਮਾਂ ਦੀ। ਫਿਰ ਗੁਰੂ ਨਾਨਕ ਦੇਵ ਜੀ ਨੇ ਬੜੀ ਕਰਾਈ, ਸੰਸਰ ਦਾਨ ਦੇ ਇੰਦਰ ਰੁਆਇਆ, ਪਰਸ ਰਾਮ ਰੋਵੈ ਘਰ ਆਇਆ, ਇਹ ਸਾਰੇ ਸ਼ਬਦ ਵਿੱਚ ਦੂਜਿਆਂ ਦੀ ਵੀ ਸੈਰ ਕਰਾਈ ਹੈ। ਵੇਦਾਂ ਸਿਮਰਤੀਆਂ, ਸ਼ਾਸਤਰੀਆਂ ਦੀ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁੰਗਮ ਸਾਧੇ, ਇਸ ਤਰ੍ਹਾਂ ਸਾਰੇ ਦੂਜੇ ਧਰਮਾਂ ਦੀ ਤਾਂ ਸੈਰ ਕਰਾਉਂਦੇ ਨੇ ਵੀ ਦੇਖ ਲਓ ਘੁੰਮ ਘੁੰਮਾ ਕੇ ਸਾਰੇ ਵੀ ਕਿਤੇ ਵੀ ਤੁਹਾਨੂੰ ਇੰਨਾ ਕੁਝ ਨਹੀਂ ਮਿਲਣਾ। ਸਤਿਗੁਰੂ ਮਹਾਰਾਜ ਐਂ ਸੈਰ ਕਰਾਉਂਦੇ ਨੇ, ਕਹਿੰਦੇ ਦੇਖ ਲਓ ਭਾਈ ਇਹ ਠੀਕ ਹੈ, ਸਾਡੇ ਸਾਰੇ ਹੀ ਸਤਿਕਾਰਯੋਗ ਨੇ। ਅਗਰ ਰਾਮਚੰਦਰ ਜੀ ਨੂੰ ਕੇਵਲ ਹਿੰਦੂ ਹੀ ਮੱਥਾ ਟੇਕਦੇ, ਮੁਸਲਮਾਨ ਨਹੀਂ ਟੇਕਦੇ, ਅਤੇ ਮੁਹੰਮਦ ਜੀ ਨੂੰ ਇਕੱਲੇ ਮੁਸਲਮਾਨ ਹੀ ਮੱਥਾ ਟੇਕਦੇ, ਹਿੰਦੂ ਨਹੀਂ ਟੇਕਦੇ, ਪਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਸਾਰੇ ਹੀ ਮੱਥਾ ਟੇਕਦੇ ਨੇ। ਇਸ ਕਰਕੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਾਹੋ ਵਰਨਾ ਕੋ ਸਾਂਝਾ, ਜੇ ਮੱਕੇ ਵਿੱਚ ਜਾਓ ਤਾਂ ਉੱਥੇ ਮਹਾਰਾਜ ਦੀ ਖੜਾਮ ਪਈ ਹੈ, ਹੁਣ ਤੱਕ ਖੜਾਮ ਦੀ ਪੂਜਾ ਹੁੰਦੀ ਹੈ। ਜਿੱਥੇ ਵੀ ਗਏ ਨੇ ਮੁਸਲਮਾਨਾਂ ਨੂੰ ਵੀ ਸਾਂਝਾ ਉਪਦੇਸ਼ ਕੀਤਾ ਕਿ ਹਿੰਦੂਆਂ ਕੋਲ ਗਏ ਨੇ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ, ਤਾਂ ਉਹਨਾਂ ਨੂੰ ਇਹੋ ਜਿਹਾ ਉਪਦੇਸ਼ ਦੇ ਤਾ। ਜਿੱਥੇ ਵੀ ਗੁਰੂ ਨਾਨਕ ਦੇਵ ਜੀ ਗਏ ਨੇ, ਜਿਸ ਥਾਂ 'ਤੇ ਵੀ ਗਏ ਨੇ, ਉੱਥੇ ਉਹੋ ਜਿਹਾ ਹੀ ਉਪਦੇਸ਼ ਦਿੱਤਾ। ਖੇਲ ਹੈ ਸਗਲ ਜਗਤ, ਸਾਰਾ ਜਿਹੜਾ ਜਗਤ ਹੈ ਇਹਨੂੰ ਖਿਲਾਉਂਦੇ ਨੇ, ਆਪ ਧੰਦਿਆਂ 'ਚ ਲਾਉਂਦੇ ਨੇ, ਸਾਰਿਆਂ ਜਿੰਨੇ ਵੀ ਜੀਵ ਨੇ ਇਹਨਾਂ ਨੂੰ ਧੰਦਿਆਂ 'ਚ ਲਾ ਦਿੰਦੇ ਨੇ, ਪਰ ਆਪਣੇ ਗੁਰਸਿੱਖ ਨੂੰ ਆਪਣੇ ਕੋਲ ਬਿਠਾਉਂਦੇ ਨੇ, ਬਿਠਾ ਕੇ ਉਹਨੂੰ ਚੰਗਾ ਉਪਦੇਸ਼ ਦਿੰਦੇ ਨੇ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਹਦੂਰ ਹੁੰਦਾ ਆਪਣੀ ਹਜ਼ੂਰੀ ਵਿੱਚ ਬਿਠਾ ਕੇ ਧਰਮ ਦਾ ਉਪਦੇਸ਼ ਕਰਦੇ ਨੇ। ਕਹਿੰਦੇ ਭਾਈ ਗੁਰਸਿੱਖ ਚੰਗਿਆਈਆਂ ਹੀ ਕਰਨੀਆਂ ਹਮੇਸ਼ਾ, ਬੁਰਿਆਈਆਂ ਵਾਚੈ, ਬੁਰਿਆਈਆਂ ਤੋਂ ਬਚ ਕੇ ਰਹਿਣਾ, ਚੰਗਿਆਈਆਂ ਕਰਨੀਆਂ, ਚੰਗੇ ਕਰਮ ਕਰਨੇ ਨੇ, ਧਰਮੀ ਬਣ ਕੇ ਰਹਿਣਾ, ਕਿਉਂਕਿ ਬੇਦੀਨਾਂ ਕੀ ਦੋਸਤੀ, ਬੇਦੀਨਾਂ ਕਾ ਖਾਣ ਨਹੀਂ ਕਰਨਾ, ਜੈ ਤੈ ਕਾ ਜਿਵੇਂ ਪ੍ਰਸਾਦ ਮੇਰਾ ਸਿੱਖ ਨਹੀਂ ਆਦ ਜੁਗਾਦ। ਦਸਵੇਂ ਪਾਤਸ਼ਾਹ ਨੇ ਤਾਂ ਕੋਲ ਬਿਠਾ ਕੇ ਸਿੱਖਾਂ ਨੂੰ ਇੰਨਾ ਉਪਦੇਸ਼ ਕੀਤਾ, ਇੰਨਾ ਉਪਦੇਸ਼ ਕਿ ਰਹਿਤਨਾਮਿਆਂ ਦੇ ਰੂਪ ਵਿੱਚ ਆਪਾਂ ਪੜ੍ਹ ਸਕਦੇ ਹਾਂ। ਮਹਾਰਾਜ ਆਪਣੇ ਕੋਲ ਬਿਠਾ ਕੇ ਗੁਰਸਿੱਖ ਨੂੰ ਉਪਦੇਸ਼ ਕਰਦੇ ਨੇ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਸਤਿਗੁਰੂ ਉਪਦੇਸ਼ ਤਾਂ ਸੱਚਾ ਹੀ ਕਰਦੇ ਨੇ, ਪਰ ਕਰਮੀ ਜਿਹੜੇ ਕਰਮ ਕਰਨ ਵਾਲੇ ਅਧਿਕਾਰੀ ਗੁਰਸਿੱਖ ਨੇ ਨਾ, ਆਪੋ ਆਪਣੇ ਕਰਮਾਂ ਅਨੁਸਾਰ, ਕਈ ਤਾਂ ਨੇੜੇ ਨੇ ਕਈ ਦੂਰ ਨੇ। ਜਿਵੇਂ ਦਸਵੇਂ ਪਾਤਸ਼ਾਹ ਮਹਾਰਾਜ ਦਮਦਮਾ ਸਾਹਿਬ ਰਾਤ ਨੂੰ ਬਿਰਾਜਮਾਨ ਹੋਏ, 25 ਸਿੰਘ ਪਹਿਰੇ 'ਤੇ ਖੜ੍ਹੇ ਸੀ, ਨੇੜੇ ਰਾਸਲੀਲਾ ਚੱਲ ਰਹੀ ਸੀ। ਰਾਮਲੀਲਾ ਰਾਮਚੰਦਰ ਜੀ ਦੀ ਹੁੰਦੀ ਹੈ, ਰਾਸਲੀਲਾ ਕ੍ਰਿਸ਼ਨ ਜੀ ਦੀ ਹੁੰਦੀ ਹੈ। ਰਾਸਲੀਲਾ ਚੱਲ ਰਹੀ ਸੀ, ਵਿੱਚੋਂ 12-15 ਕੁ ਜਾਣੇ ਕਹਿੰਦੇ ਵੀ ਸਾਡਾ ਚਿੱਤ ਕਰਦਾ ਦੇਖ ਕੇ ਆਈਏ, ਕਿਉਂ ਉੱਥੇ ਤੱਕ ਆਵਾਜ਼ ਆਉਂਦੀ ਸੀ ਮਾੜੀ ਮਾੜੀ। ਕਹਿੰਦੇ ਚਲੋ ਚੱਲੀਏ, ਦੂਜਿਆਂ ਨੂੰ ਕਹਿੰਦੇ ਤੁਸੀਂ ਇਉਂ ਕਰੋ ਪਹਿਰੇ 'ਤੇ ਹੋ, ਅਸੀਂ ਆਉਂਦੇ ਹਾਂ। ਉਹ ਜਿਹੜੇ ਉੱਥੇ ਚਲੇ ਗਏ 12-15 ਜਾਣੇ, ਉਹਨਾਂ ਦਾ ਵਾਰ ਵਾਰ ਧਿਆਨ, ਜੇ ਸੱਚੇ ਪਾਤਸ਼ਾਹ ਉੱਠ ਖੜ੍ਹੇ ਫਿਰ ਉਹ ਦੂਜਾ ਕਹੇ ਜੇ ਮਹਾਰਾਜ ਜਾਗ ਪਏ ਫਿਰ, ਉਹਨਾਂ ਦਾ ਧਿਆਨ ਉੱਥੇ ਘੱਟ ਲੱਗਿਆ, ਇੱਧਰ ਨੂੰ ਜ਼ਿਆਦਾ ਰਿਹਾ। ਅਤੇ ਜਿਹੜੇ ਪਹਿਰੇ 'ਤੇ ਖੜ੍ਹੇ ਸੀ ਉਹਨਾਂ ਦਾ ਧਿਆਨ ਉੱਥੇ ਵੀ ਰਾਸਲੀਲਾ 'ਚ, ਆਹ ਆਵਾਜ਼ ਆਉਂਦੀ ਆ, ਆਹ ਆਵਾਜ਼ ਆਉਂਦੀ ਹੈ, ਪਤਾ ਨਹੀਂ ਉੱਥੇ ਕੀ ਹੁੰਦਾ, ਉਹਨਾਂ ਦਾ ਮਨ ਉੱਥੇ ਚਲਿਆ ਗਿਆ। ਸਵੇਰ ਨੂੰ ਦਸਵੇਂ ਪਾਤਸ਼ਾਹ ਨੇ ਸਾਰੇ ਪਹਿਰੇਦਾਰ ਸੱਦ ਲਏ, ਕਹਿੰਦੇ ਰਾਤ ਕਿੱਥੇ ਗਏ ਸੀ? ਕਹਿੰਦੇ ਮਹਾਰਾਜ ਸੱਚੀ ਗੱਲ 'ਤੇ ਵੀ ਅਸੀਂ ਤਾਂ ਰਾਤ ਪਹਿਰੇ 'ਤੇ ਰਹੇ ਸੀ 10 ਜਾਣੇ, ਅਤੇ ਇਹ ਜਿਹੜੇ 12-15 ਜਾਣੇ ਰਾਸਲੀਲਾ ਦੇਖਣ ਗਏ। ਮਹਾਰਾਜ ਕਹਿੰਦੇ ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ, ਕਿ ਨੇੜਾ ਕਿ ਦੂਰ, ਕਰਮੀ ਆਪੋ ਆਪਣੀ, ਆਪੋ ਆਪਣੇ ਕਰਮਾਂ ਦੇ ਮੁਤਾਬਕ, ਕੋਈ ਦੂਰ ਹੈ ਕੋਈ ਨੇੜੇ। ਮਹਾਰਾਜ ਕਹਿੰਦੇ ਜਿਹੜਾ ਤੁਸੀਂ ਉੱਥੇ ਬੈਠੇ ਸੀ ਨਾ ਰਾਸਲੀਲਾ, ਤੁਹਾਡਾ ਮਨ ਤਾਂ ਸਾਡੇ ਕੋਲ ਸੀ, ਧਿਆਨ ਤੁਹਾਡਾ ਇੱਥੇ ਸੀ ਮਹਾਰਾਜ, ਉੱਠਣਾ ਜਾਣ ਉੱਠਣਾ ਜਾਣ। ਆਹ ਜਿਹੜੇ ਮੇਰੇ ਕੋਲ ਖੜ੍ਹੇ ਸੀ ਇਹਨਾਂ ਦਾ ਧਿਆਨ ਉੱਥੇ ਸੀ ਰਾਸਲੀਲਾ 'ਚ, ਸਰੀਰ ਕਰਕੇ ਮੇਰੇ ਕੋਲ ਖੜ੍ਹੇ ਸੀ। ਸਤਿਗੁਰੂ ਕਹਿੰਦੇ ਤੁਸੀਂ 15 ਹਾਜ਼ਰ ਰਹੇ ਹੋ, ਇਹ ਗੈਰ ਹਾਜ਼ਰ ਰਹੇ ਨੇ। ਕਹਿੰਦੇ ਭਾਵੇਂ ਸਾਡੇ 'ਤੇ ਕੋਈ ਵਾਰ ਕਰ ਜਾਂਦਾ ਨਾ ਆ ਕੇ, ਇਹਨਾਂ ਦਾ ਧਿਆਨ ਹੀ ਨਹੀਂ ਸੀ ਸਾਡੇ 'ਚ, ਇਹਨਾਂ ਦਾ ਧਿਆਨ ਤਾਂ ਕਿਤੇ ਹੋਰ ਸੀ। ਇਸ ਕਰਕੇ ਗੁਰਸਿੱਖ ਆਪਣੇ ਕਰਮ ਅਨੁਸਾਰ ਨੇੜੇ ਦੂਰ ਹੁੰਦਾ। ਇੱਕ ਸੇਵਕ ਗੁਰਪਾਸ, ਇੱਕ ਗੁਰਕਾਰਾ ਲਾਈਆਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਨੇੜਾ ਕਿ ਦੂਰ, ਕਈ ਤਾਂ ਬਹੁਤ ਨੇੜੇ ਲਾਏ ਸੱਚੇ ਪਾਤਸ਼ਾਹ ਨੇ ਆਪਣੇ ਭਾਈ ਭਗਤੂ ਵਰਗੇ ਹੋਰ ਗੁਰਸਿੱਖ, ਅਤੇ ਕਈ ਭਾਈ ਦੂਰ ਬੈਠ ਕੇ ਵੀ ਨੇੜੇ ਹੋ ਗਏ। ਕੌਣ? ਭਾਈ ਗੋਂਦਾ ਕਾਬਲ ਦੇ ਵਿੱਚ ਬੈਠਾ, ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਨਿਤਨੇਮ ਕੀਤਾ, ਪਹਿਲਾਂ ਬਾਣੀਆਂ ਪੜ੍ਹੀਆਂ, ਹੌਲੀ ਹੌਲੀ ਫਿਰ ਵਾਹਿਗੁਰੂ ਵਾਹਿਗੁਰੂ ਕਰਦਾ, ਗੁਰੂ ਹਰਿਰਾਇ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਧਿਆਨ ਕਰ ਲਿਆ। ਧਿਆਨ ਕਰਦੇ ਕਰਦੇ ਚਰਨ ਇੰਨੇ ਪਿਆਰੇ ਲੱਗੇ, ਚਰਨ ਪਕੜ ਲਏ, ਚਰਨ ਐਸੇ ਪਕੜੇ ਕਿ ਸ਼ਾਮ ਤੱਕ ਨਾ ਛੱਡੇ। ਦੋ ਘੜੀਆਂ ਦਿਨ ਬਾਕੀ ਰਹਿ ਗਿਆ ਸੀ ਜਦੋਂ ਚਰਨ ਛੱਡੇ ਸੀ, ਤਾਂ ਮਹਾਰਾਜ ਉੱਠ ਕੇ ਲੰਗਰ 'ਚ ਗਏ ਪ੍ਰਸ਼ਾਦਾ ਛਕਣ। ਇਉਂ ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ, ਆਪੋ ਆਪਣੇ ਕਰਮਾਂ ਅਨੁਸਾਰ ਭਾਈ ਤੁਸੀਂ ਨੇੜੇ ਹੋਣਾ, ਆਪਣੇ ਕਰਮ ਮੁਤਾਬਕ ਹੀ ਦੂਰ ਹੋਣਾ। ਸੋ ਇਸ ਕਰਕੇ ਇਹ ਦੇਖ ਲਓ ਵੀ ਜੇ ਨੇੜੇ ਰਹਿਣਾ ਤਾਂ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਨੂੰ ਯਾਦ ਰੱਖੋ, ਜੇ ਦੂਰ ਰਹਿਣਾ ਤਾਂ ਗੁਰੂ ਗ੍ਰੰਥ ਸਾਹਿਬ ਵੱਲ ਦੇਖੋ, ਨਾ ਭੁਲਾ ਦਿਓ ਤਾਂ ਫਿਰ ਦੂਰ ਹੀ ਹੋ ਗਏ। ਇਸ ਕਰਕੇ ਉਹ ਨੇੜੇ ਨੇ ਕੌਣ? ਮਹਾਰਾਜ ਕਹਿੰਦੇ ਕਿ ਆਪਣੇ ਕਰਮ ਚੰਗਾ ਕਰਦੇ ਨੇ, ਜਿਹੜੇ ਸਾਡੇ ਕਕਾਰ ਪਹਿਨਦੇ ਨੇ, ਬਾਣੀ ਪੜ੍ਹਦੇ ਨੇ, ਸਾਨੂੰ ਯਾਦ ਰੱਖਦੇ ਨੇ। ਇਸ ਕਰਕੇ ਮਹਾਰਾਜ ਫਿਰ ਤਰਨਾ ਕਿਵੇਂ ਹੋਵੇ? ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਨਾਮ ਧਿਆਇਆ ਨਾ, ਉਹ ਮਸਕਤ ਮਿਹਨਤ ਨੂੰ ਘਾਲ ਕਮਾਈ ਕਰਕੇ, ਉਹ ਘਾਲਣਾ ਘਾਲ ਕੇ ਮਸਕਤ ਕਰਕੇ, ਮਿਹਨਤਾਂ ਮੁਸ਼ਕਤਾਂ ਦੀ ਕਮਾਈ ਕਰਕੇ ਸੰਸਾਰ ਦੇ ਵਿੱਚੋਂ ਗਏ ਨੇ। ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਮਹਾਰਾਜ ਕਹਿੰਦੇ ਉਹਨਾਂ ਦੇ ਮੁੱਖ ਉਜਲੇ ਹੋ ਜਾਂਦੇ ਨੇ, ਕਿੰਨਿਆਂ ਦੀ ਹੋਰ ਛੁੱਟੀ ਛੁਟਕਾਰਾ ਕਰਾ ਲੈਂਦੇ ਸੰਸਾਰ ਦੇ ਵਿੱਚੋਂ। ਮਹਾਰਾਜ ਜੀ ਉਹ ਛੁੱਟੀ ਹੋਏ ਜਿਹੜੇ ਹੁੰਦੇ ਨੇ, ਜਿਨ੍ਹਾਂ ਦੇ ਮੁੱਖ ਉਜਲੇ ਹੋ ਜਾਂਦੇ ਨੇ, ਜਿਨ੍ਹਾਂ ਨੇ ਨਾਮ ਧਿਆਇਆ ਹੈ, ਉਹ ਜਿਹੜੇ ਮੁਸ਼ਕਤਾਂ ਘਾਲਦੇ ਨੇ, ਉਹਨਾਂ ਦਾ ਸੁਭਾਅ ਵੀ ਐਸਾ ਹੀ ਬਣ ਜਾਂਦਾ ਹੋਵੇਗਾ? ਮਹਾਰਾਜ ਕਹਿੰਦੇ ਹਾਂ ਬਿਲਕੁਲ। ਜਿਹੜੇ ਮੁਸ਼ਕਤ ਕਰਨ ਵਾਲੇ ਬ੍ਰਹਮ ਗਿਆਨੀ ਹੁੰਦੇ ਨੇ ਨਾ, ਬੜੀ ਉੱਚੀ ਅਵਸਥਾ ਦੇ ਮਾਲਕ ਬਾਬਾ ਬੁੱਢਾ ਜੀ ਜੈਸੇ, ਉਹਨਾਂ ਦੀ ਅਵਸਥਾ ਵੀ ਬਿਲਕੁਲ ਇਸੇ ਤਰ੍ਹਾਂ ਹੀ ਬਣ ਜਾਂਦੀ ਹੈ। ਕਿਸ ਤਰ੍ਹਾਂ ਜੀ? ਕਹਿੰਦੇ ਜਦੋਂ ਉਹ ਆਪਣੇ ਗੁਰੂ ਤੋਂ ਉਪਦੇਸ਼ ਲੈਂਦੇ ਨੇ, ਸਲੋਕ ਫਿਰ ਉਚਾਰਨ ਕਰਦੇ ਨੇ, ਪਵਨ ਗੁਰੂ, ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਜੀ ਪਵਨ ਸਵਾਸਾਂ ਦੁਆਰਾ ਉਹਨੂੰ ਉਪਦੇਸ਼ ਦਿੰਦੇ ਨੇ ਨਾ, ਪਵਨ ਦਾ ਅਰਥ ਹੈ ਸਵਾਸ ਹੈ, ਸਵਾਸ ਦਾ ਅਰਥ ਹੈ ਉਪਦੇਸ਼ ਹੈ। ਜਦੋਂ ਸਤਿਗੁਰੂ ਮਹਾਰਾਜ ਗੁਰਸਿੱਖ ਨੂੰ ਉਪਦੇਸ਼ ਦਿੰਦੇ ਨੇ ਨਾਮ ਦਾ, ਤਾਂ ਗੁਰਸਿੱਖ ਪਵਨ ਰਾਹੀਂ ਸਵਾਸਾਂ ਦੇ ਨਾਲ ਸਵਾਸ ਸਵਾਸ ਕਹਿੰਦਾ ਵਾਹਿਗੁਰੂ 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 ਕਰਦਿਆਂ ਕਰਦਿਆਂ ਗੁਰਸਿੱਖ ਪਾਣੀ ਵਾਂਗੂ ਸ਼ੀਤਲ ਹੋ ਜਾਂਦਾ, ਸ਼ਾਂਤ ਚਿੱਤ ਹੋ ਜਾਂਦਾ, ਇਹਦੇ ਅੰਦਰ ਐਸਾ ਸੁਭਾਵ ਆ ਜਾਂਦਾ ਕਿ ਜਿਵੇਂ ਪਾਣੀ ਹੁੰਦਾ, ਪਾਣੀ ਚੱਲੇ ਨਿਮਾਣ ਨੂੰ, ਪਾਣੀ ਨੀਵਾਂ ਹੋ ਕੇ ਚੱਲਦਾ ਗੁਰਸਿੱਖ ਅੰਦਰ ਵੀ, ਉਹ ਬਿਲਕੁਲ ਸਤਿਗੁਰੂ ਜੈਸੀ ਹੀ ਅਵਸਥਾ ਆ ਜਾਂਦੀ ਹੈ ਉਹਦੀ ਵੀ। ਉਹ ਬਾਬਾ ਬੁੱਢਾ ਜੀ ਵੀ ਕੋਈ ਫਰਕ ਨਹੀਂ, ਗੁਰੂ ਨਾਨਕ ਦੇਵ ਜੀ ਕਹਿੰਦੇ ਮੇਰੇ 'ਚ ਤੇ ਬਾਬਾ ਬੁੱਢਾ 'ਚ ਕੋਈ ਫਰਕ ਨਹੀਂ, ਭਾਈ ਵਿਧੀ ਵਿੱਚ ਚੰਦ ਵਿੱਚ ਤੇ ਸਾਡੇ 'ਚ ਕੋਈ ਫਰਕ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਪੰਜਾਂ ਪਿਆਰਿਆਂ ਵਿੱਚ ਤੇ ਸਾਡੇ 'ਚ ਕੋਈ ਫਰਕ ਨਹੀਂ, ਫਰਕ ਨਹੀਂ ਰਹਿ ਜਾਂਦਾ। ਪਾਣੀ ਦੀ ਤਰ੍ਹਾਂ ਉਹ ਹੋ ਜਾਂਦੇ ਨੇ ਸ਼ੀਤਲ ਸੁਭਾਅ ਵਾਲੇ, ਉਹਨਾਂ ਦਾ ਸੁਭਾਅ ਪਿਤਾ ਜੈਸਾ ਹੋ ਜਾਂਦਾ। ਪੰਜਾਂ ਪਿਆਰਿਆਂ ਕੋਲ ਜਾ ਕੇ ਪਿਤਾ ਵਾਂਗੂ ਖੜ ਜਾਓ ਵੀ ਪਿਤਾ ਜੀ ਮੇਰੇ ਖੜੇ ਨੇ, ਇਉਂ ਪੰਜਾਂ ਪਿਆਰਿਆਂ ਕੋਲ। ਇਉਂ ਗੁਰਮੁਖ ਬ੍ਰਹਮ ਗਿਆਨੀ ਵੀ ਪਿਤਾ ਦੇ ਨਿਆਈ ਹੁੰਦੇ ਨੇ, ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ ਉਹ ਮਾਂ ਪਿਓ ਦੀ ਨਿਆਈ ਬੱਚਿਆਂ ਨੂੰ ਪਾਲਦੇ ਨੇ। ਪਾਣੀ ਵਾਂਗੂ ਉਹ ਸ਼ਾਂਤ ਸੁਭਾਵ ਹੁੰਦੇ ਨੇ, ਮਾਤਾ ਉਹਨਾਂ ਦਾ ਸੁਭਾਵ ਵੀ ਮਾਤਾ ਵਾਲਾ ਹੋ ਜਾਂਦਾ। ਬ੍ਰਹਮ ਗਿਆਨ ਵਿੱਚ ਵੀ ਇਸ ਤਰ੍ਹਾਂ ਹੀ ਹੋ ਜਾਂਦੇ ਨੇ, ਧਰਤ ਮਹੱਤ। ਸੋ ਉਹਨਾਂ ਦੇ ਹਿਰਦੇ ਦੇ ਅੰਦਰ ਵੀ ਖਿਮਾ ਆ ਜਾਂਦੀ ਹੈ ਧਰਤੀ ਵਾਂਗੂ, ਅਤੇ ਮਹੱਤ ਵੱਡੇ ਬਣ ਜਾਂਦੇ ਨੇ ਸਾਰਿਆਂ ਨਾਲੋਂ। ਦਿਵਸ ਰਾਤ ਦੋਏ ਦਾਈ ਦਾਇਆ, ਉਹਨਾਂ ਦੇ ਹਿਰਦੇ ਜਿਹੜੀ ਰਾਤ ਸੀ ਨਾ ਅਗਿਆਨ ਦੀ, ਉਹ ਦਿਵਸ ਵਿੱਚ ਬਦਲ ਗਈ, ਉਹ ਦਿਨ ਚੜ੍ਹ ਗਿਆ। ਅਗਿਆਨ ਦੀ ਕਾਲੀ ਬੋਲੀ ਰਾਤ ਸਮਾਪਤ ਹੋ ਕੇ ਉੱਥੇ ਦਿਵਸ ਚੜ੍ਹ ਜਾਂਦਾ। ਦੋਏ ਜਿਹੜੀ ਦਵੈਸ਼ ਹੁੰਦੀ ਹੈ, ਦੋਏ ਦੋਏ ਜਿਹੜੀ ਦਵੈਸ਼ ਹੁੰਦੀ ਹੈ, ਇਹ ਦਾਉ ਖੇਲਦੀ ਆਪਣੇ, ਦਵੈਸ਼ ਦਵੈਸ਼ ਹੀ ਪਰਮੇਸ਼ਰ ਨੂੰ ਨਹੀਂ ਮਿਲ ਦਿੰਦੀ। ਪਰ ਬ੍ਰਹਮ ਗਿਆਨੀ ਨੂੰ ਦਾਇਆ ਤੋਂ ਭਾਵ ਦਾਉ ਪੇਚ ਆ ਜਾਂਦੇ ਨੇ ਕਿ ਮੈਂ ਆਪਣੇ ਹਿਰਦੇ 'ਚੋਂ ਦਵੈਸ਼ ਨੂੰ ਮੇਟਣਾ ਹੈ। ਦਵੈਸ਼ ਨੂੰ ਮੇਟਣ ਦੇ ਦਾਉ ਪੇਚ ਜਦੋਂ ਸਿੱਖ ਜਾਂਦਾ, ਖੇਲ ਹੈ ਸਗਲ ਜਗਤ, ਆ ਜਿੰਨਾ ਵੀ ਸਾਰਾ ਜਗਤ ਹੈ, ਹੁਣ ਤਾਂ ਸਾਰਾ ਜਗਤ ਆਪਣੇ ਮਨ 'ਚ ਵਸਿਆ ਹੋਇਆ, ਬਾਹਰ ਵੀ ਜਗਤ ਹੈ ਅਤੇ ਅੰਦਰ ਵੀ ਆਪਣੇ ਜਗਤ ਹੈ, ਦੋਨੋਂ ਪਾਸੇ ਜਗਤ ਹੀ ਜਗਤ ਵਸਿਆ ਹੋਇਆ। पर जेडे ब्रह्म ज्ञानी गुरमुख प्यारे ने उन्हां दे अंदरों जेड़ा जगत है वह खे का अर्थ है नास करके ते लै कर दें, लै का अर्थ हुंदा समाप्ति करनी। वह ब्रह्म ज्ञानी अपने अंदरों सारे जगत नूं नास करदे ने, चंगियाइयां बुरियाइयां वाचै धर्म हदूर वह हमेशा अपने कोल बिठा के अपने नाल दे संगियां नूं यही कहंदे ने, भाई चंगियाइयां वाले कर्म करो, बुरियाइयां तो बच के रहो। धर्म उन्हां दे हदूर विच रहण लग जांदा है, भाव हमेशा धर्म 24 घंटे ही धर्म अर्थ काम मोख उन्हां दे कोल ही रहिंदे ने सारियां चीजां, ते चंगियाइयां लई गुरसिख नूं प्रेरदे ने, बुरियाइयां तो कहिंदे ने बच के रहो। करमी आपो अपनी के नेड़ा के दूर, आपो अपने कर्मां दे मुताबिक। करमी जिहड़े अधिकारी ने कहिंदे जिहड़ा उन्हां दी शरण विच आ जांदा उहनूं भी आपो अपना ही रूप बना लैंदे ने। के नेड़ा के दूर कहिंदे महाराज उत्थे तां इहो जी अवस्था आ जांदी है, कहिंदे की नेड़े ते की दूर, क्योंकि परमेशर नूं जे कहीए नेड़े है ये भी नहीं अखर ढुकदा, जे कहीए दूर है तां नहीं ढुकदा, उहदे च दोवें ही अखर है नहीं, क्योंकि सर्वव्यापक है, नेड़े ना दूर। महाराज नेड़े कौन है ते दूर कौन है? सतगुरु महाराज सच्चे पातशाह कहिंदे देखो भाई सतगुरु महाराज दे नेड़े ने कौन? जिहड़े बिल्कुल ही बहुत ज्यादा विराग विच आ जांदे ने, विराग वालिआं नालों विवेक वाले नेड़े हो जांदे ने, विवेक वालिआं नालों श्रवण करन वाले नेड़े ने, मन्नण वाले उदों नेड़े ने, निध्यासन करन वाले उदों नेड़े ने, तत्तंग दा सोधन करन वाले उदों नेड़े ने, फिर जिहड़े होमें दा त्याग कर दिंदे ने उन्हां दे विच ते सतगुरु विच कोई फर्क नहीं रह जांदा। जदों होमें दा त्याग हो जांदा है ਉਹ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉਂ ਪਾਣੀ ਸੰਗ ਪਾਣੀ ਰਲ ਜਾਂਦੇ ਨੇ, ਤਾਂ ਕੇ ਨੇੜਾ ਕੇ ਦੂਰ, ਉੱਥੇ ਕੀ ਨੇੜੇ ਤੇ ਕੀ ਦੂਰ ਕਹੀਏ, ਉਹ ਤਾਂ ਇੱਕੋ ਹੀ ਹੋ ਜਾਂਦੇ ਨੇ ਦੋਵੇਂ ਜਾਣੇ, ਨਾ ਉੱਥੇ ਨੇੜਤਾ ਰਹਿੰਦੀ ਨਾ ਦੂਰਤਾ ਰਹਿੰਦੀ। ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ, ਕਹਿ ਰਵਿਦਾਸ ਹਾਥ ਪੈ ਨੇੜੇ ਸਹਿਜੇ ਹੋਏ ਸੋ ਹੋਈ, ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ। ਕਹਿੰਦੇ ਭਾਈ ਜਿਨ੍ਹਾਂ ਨੇ ਨਾਮ ਤੇ ਆਇਆ ਨਾ, ਉਹ ਮਸਕਤ ਜਿਹੜੀ ਕਰਨੀ ਹੈ, ਪੁੱਠੇ ਲਟਕਣਾ, ਧੂਣੇ ਤਾਉਣੇ ਨੇ ਘਾਲਣਾ ਕਰਨੀਆਂ, ਪਾਣੀ ਵਿੱਚ ਖੜਨਾ, ਭੁੱਖੇ ਰਹਿਣਾ, ਇਹੋ ਜਿਹੇ ਕਰਮਾਂ ਤੋਂ ਗਏ, ਉਹ ਚਲੇ ਗਏ, ਉਹ ਨਹੀਂ ਇਹੋ ਜਿਹੇ ਕਰਮ ਕਰਦੇ। ਉਹਨਾਂ ਦੇ ਤਾਂ ਮਹਾਰਾਜ ਕਹਿੰਦੇ ਨਾਮ ਧਿਆਉਣਾ ਹੀ ਮੁੱਖ ਕਰਮ ਹੋ ਜਾਂਦਾ, ਉਹ ਸਾਰੇ ਬਾਕੀ ਮਿਹਨਤਾਂ ਮੁਸ਼ਕਤਾਂ ਜਿਹੜੀਆਂ ਕਰਨੀਆਂ ਨੇ ਉਹਨਾਂ ਨੂੰ ਛੱਡ ਕੇ ਇੱਕ ਨਾਮ ਦੇ ਨਾਲ ਜੁੜਦੇ ਨੇ, ਨਾਨਕ ਤੇ ਮੁੱਖ ਉਜਲੇ, ਉਹਨਾਂ ਦੇ ਮੁੱਖ ਉਜਲੇ ਹੋ ਜਾਂਦੇ ਨੇ ਇਸ ਲੋਕ ਵਿੱਚ ਵੀ ਪਰਲੋਕ ਦੇ ਵਿੱਚ ਵੀ। ਕੇਤੀ ਛੁੱਟੀ ਨਾਲ ਉਹ ਜਿਹੜੀ ਪਰਮੇਸ਼ਰ ਦੀ ਮਾਇਆ ਨਾ ਇਹਦੇ ਤੋਂ ਛੁੱਟੀ ਕਰ ਲੈਂਦੇ ਨੇ, ਆਪਣੀ ਛੁਟਕਾਰਾ ਕਰ ਲੈਂਦੇ ਨੇ, ਬੰਦ ਖਲਾਸੀ ਹੋ ਜਾਂਦੀ ਹੈ। ਜਦੋਂ ਇੱਕ ਜਾਣਾ 100 ਬੰਦਾ ਰੱਸਿਆਂ ਨਾਲ ਆਪਾਂ ਬੰਨ੍ਹੀਏ ਗੰਢਾਂ ਦੇ ਕੇ, 100 ਬੰਦਾ ਨਹੀਂ ਖੁੱਲ ਸਕਦਾ, ਭਾਵੇਂ 1000 ਬੰਦੇ ਨੂੰ ਰੱਸੇ ਬੰਨ੍ਹੀਏ, ਲੱਖਾਂ ਬੰਦੇ ਰੱਸਿਆਂ ਨਾਲ ਬੰਨ੍ਹੀ, ਉਹਨੇ ਹੱਥ ਪਿੱਛੇ ਕਰਕੇ ਬੰਨ੍ਹੋ, ਪੈਰ ਬੰਨ੍ਹੋ, ਚੰਗੀ ਤਰ੍ਹਾਂ ਨੂੜ ਦਿਓ ਉਹਨਾਂ ਨੂੰ। ਜੇ ਕਿਤੇ ਉਹਨਾਂ 'ਚ ਇੱਕ ਬੰਦਾ ਖੁੱਲ ਗਿਆ ਨਾ, ਉਹ ਸਾਰਿਆਂ ਨੇ ਗੰਢਾਂ ਖੋਲ ਦਿੰਦਾ। ਇੱਕ ਬੰਦਾ ਖੁੱਲ ਜੇ ਲੱਖਾਂ ਬੰਦਿਆਂ ਦੀਆਂ ਗੰਢਾਂ ਖੋਲ ਕੇ ਉਹਨਾਂ ਨੂੰ ਉਹ ਬਚਾ ਲੈਂਦਾ। ਇਸੇ ਤਰ੍ਹਾਂ ਜੇ ਕੋਈ ਇੱਕ ਬ੍ਰਹਮ ਗਿਆਨੀ ਬਣ ਜਾਵੇ ਨਾ, ਉਹ ਕੇਤੀ ਛੁੱਟੀ ਨਾਲ ਉਹ ਮਾਇਆ ਤੋਂ ਕਿੰਨਿਆਂ ਦਾ ਹੋਰ ਛੁਟਕਾਰਾ ਕਰਾ ਦਿੰਦਾ, ਕਿੰਨਿਆਂ ਦੇ ਬੰਧਨ ਹੋਰ ਨਾਲ ਖੋਲ ਦਿੰਦਾ। ਸਤਿਗੁਰੂ ਨਾਨਕ ਦੇਵ ਜੀ ਕਿੰਨਿਆਂ ਦੇ ਉਹ ਬੰਧਨ ਹੋਰ ਖੋਲ ਦਿੰਦੇ ਨੇ। ਜੇ ਜਪਜੀ ਸਾਹਿਬ ਦਾ ਪਾਠ ਕਰੀਏ ਤਾਂ ਕੇਤੀ ਛੁੱਟੀ ਆਪਣੀ ਵੀ ਨਾਲ ਹੀ ਹੋ ਜਾਣੀ ਹੈ, ਆਪਣੇ ਵੀ ਬੰਧਨ ਮਹਾਰਾਜ ਨੇ ਖੋਲਣੇ। ਵੈਸੇ ਕੇਤੀ ਦਾ ਸੰਕੇਤੀ ਅਰਥ ਤੇ ਵਿਉਤਪਤੀ ਅਰਥ ਇਹਦਾ ਵੱਖਰਾ ਹੁੰਦਾ ਹੈ। ਕੇ ਨਾਮ ਜਿਹੜਾ ਹੈ ਨਾ ਵਿਸ਼ਨੂੰ ਦਾ ਹੈ, ਤੇ ਤੀ ਨਾਮ ਮਾਇਆ ਦਾ ਹੈ। ਜਿਹੜੀ ਵਿਸ਼ਨੂੰ ਦੀ ਮਾਇਆ ਭਾਵ ਲੱਛਮੀ ਹੈ, ਇਹ ਮਾਇਆ ਹੈ, ਇਹਦੇ ਜਿਹੜੇ ਬੰਧਨ ਪਏ ਨੇ ਇਹਨਾਂ ਤੋਂ ਛੁੱਟੀ ਹੋ ਜਾਂਦੀ ਹੈ, ਉਹਨਾਂ ਦੀ ਇਹ ਛੁੱਟੀ ਹੁੰਦੀ ਹੈ, ਛੁਟਕਾਰਾ ਹੋ ਜਾਂਦਾ, ਬੰਦ ਖਲਾਸੀ ਭਾਣਾ ਹੋਏ ਹੋਰ ਆਖ ਨਾ ਸਕਿਆ ਕੋਈ। ਇਸ ਪ੍ਰਕਾਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਦੇ ਅਰਥ ਆਪਾਂ ਨੂੰ ਬਖਸ਼ਿਸ਼ ਕੀਤੇ ਨੇ, ਅੰਤਰੀ ਭਾਵਾਂ ਵਿੱਚ ਵੀ ਆਪਾਂ ਅਰਥਾਂ ਦੀ ਵਿਚਾਰ ਕੀਤੀ ਹੈ। ਸੋ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ ਹੈ, ਮਹਾਰਾਜ 6ਵੇਂ ਪਾਤਸ਼ਾਹ ਦੇ ਅਵਤਾਰ ਦਿਹਾੜੇ ਤੇ ਕਥਾ ਆਰੰਭ ਕੀਤੀ ਸੀ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। वाहे गुरु।